ਸੁਮਤ ਪ੍ਰਕਾਸ਼ਕ
ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ,
ਗੁਰੂ ਹਰਿ ਕ੍ਰਿਸ਼ਨ ਮਨਾਇਵ ਹੋਰੀ,
ਦੇਵ ਬਹਾਦਰ ਪਰਮ
ਕਿਰਪਾਲ,
ਪਰਮ ਕਿਰਪਾਲ,
ਗੋਬਿੰਦ ਸਿੰਘ ਵਿਸ਼ਾਲਾ,
ਤਰਾ ਤਰ
ਪੁਨ ਪੁਨ ਸੀਸਾ,
ਪੁਨ ਪੁਨ ਸੀਸਾ, ਮੰਦੋ ਬਾਰ ਬਾਰ ਜਗਦੀਸਾ,
ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ
ਮੰਨੋ ਕਰ ਅਨੁਰਾਗ,
ਸ੍ਰੀ ਗੁਰੂ ਸ਼ਬਦ ਕਮਾਏ ਜਿਨਾ ਜੀਤੇ ਪੰਚ ਵਿਕਾਰ, ਤਿੰਨ ਸੰਤਨ ਕੋ ਬੰਦਨਾ
ਸੁਰ ਚਰਨ ਪਰ ਧਾਰ,
ਹੋਵੇ ਸਿਵਤ ਖਸਮ
ਦੀ ਨੂਰੀਅਰ ਸੋ ਕੁਰਸੋ ਚੱਟੀ ਹੈ,
ਤੁਧ ਡਿਠੇ ਸੱਚੇ ਪਾਤਸ਼ਾਹ
ਮਨ ਜਨਮ ਜਨਮ ਦੇ ਕਰੀਏ,
ਤੁਧ ਡਿਠੇ ਸੱਚੇ ਪਾਤਸ਼ਾਹ
ਮਨ ਜਨਮ ਜਨਮ ਦੇ ਕਟੀਏ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਭਗਤ ਕਬੀਰ ਨਿਕੇਤ ਸਧਾਏ, ਬਨ ਬਨ ਜਾਰਾ ਖੇਪ ਚਲਾਏ, ਨਾਮਦੇਵ ਕੋ ਛਾਪ ਰਛਾਇਓ, ਭਗਤਨ ਬਤਸਰ ਬਿਰਦ ਦਿਖਾਇਓ, ਭਗਤ ਕਬੀਰ ਨਿਕੇਤ ਸਧਾਏ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਸਰਬੱਤ ਸੰਗਤਾਂ ਸਤਿਗੁਰੂ ਜੀ ਦੀ ਬਖਸ਼ਿਸ਼ ਦਾ ਸਦਕਾ ਪਾ ਕਰਕੇ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸਤਸੰਗਤ ਦੇ ਸੋਹਣੇ ਸਜੇ ਹੋਏ ਦੀਵਾਨ ਵਿੱਚ ਪਹੁੰਚੇ ਹੋ। ਨਿੱਤ ਦੇ ਬਣੇ ਹੋਏ ਨਿਯਮ ਅਨੁਸਾਰ ਰਾਗੀ ਸਿੰਘ ਸਾਹਿਬਾਨਾਂ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਸ੍ਰੀ ਦਸਮ ਗ੍ਰੰਥ ਦੀ ਬਾਣੀ ਦਾ ਬਹੁਤ ਸੁੰਦਰ ਢੰਗ ਦੇ ਨਾਲ ਬੜੇ ਰਸਮਈ ਰਸਨਾ ਦੇ ਵਿੱਚੋਂ ਰਾਗੀ ਸਿੰਘ ਸਾਹਿਬਾਨਾਂ ਨੇ ਕਲਗੀਧਰ ਪਾਤਸ਼ਾਹ ਦੀ ਬਾਣੀ ਗਾਇਨ ਕੀਤੀ ਹੈ। ਵੀਰ ਅਸੀਂ ਬਾਣੀ ਹੈ, ਦਸਮ ਕਥਾ ਭਗਾਵਤ ਕੀ ਭਾਖਾ ਕਰੀ ਬਣਾਏ, ਅਰਵਾਸਨਾ ਨਾਹੇ ਪ੍ਰਭ ਧਰਮ ਯੁੱਧ ਕਹਿ ਚਾਏ। ਮਹਾਰਾਜ ਸਾਹਿਬ ਨੇ ਵੀਰ ਰਸ ਦੀ ਬਾਣੀ ਖਾਲਸੇ ਵਿੱਚ ਸੂਰਮੇ ਪੈਦਾ ਕਰਨ ਵਾਸਤੇ ਇਹ ਬਾਣੀ ਸਤਿਗੁਰਾਂ ਨੇ ਦਿੱਤੀ, ਉਹਦਾ ਕੀਰਤਨ ਸਰਵਣ ਕੀਤਾ। ਬਾਕੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੋ ਅਵਤਾਰ ਧਾਰਨ ਦਾ ਦਿਵਸ ਪੰਥ ਨੇ ਮਨਾਇਆ, ਭਾਵੇਂ ਦੇਸੀ ਸੰਬੰਧ ਦੇ ਅਨੁਸਾਰ ਉਹ ਤਾਰੀਖਾਂ ਕੋਈ ਵੀ ਬਣਦੀਆਂ, ਪੰਥ ਦੇ ਫੈਸਲੇ ਦੇ ਅਨੁਸਾਰ ਜੋ ਦਿਹਾੜਾ ਮਨਾਇਆ ਔਰ ਮਨਾ ਰਹੇ ਹੈ, ਇਹ ਸਾਰੀਆਂ ਸੰਗਤਾਂ ਨੂੰ ਭਾਈ ਸਤਿਗੁਰੂ ਜੀ ਦੇ ਪਾਵਨ ਅਵਤਾਰ ਧਾਰਨ ਦੀਆਂ ਲੱਖ ਲੱਖ ਵਧਾਈਆਂ ਹੋਣ ਸਾਰੀਆਂ ਸੰਗਤਾਂ। ਪਰਮੇਸ਼ੁਰ ਦੇ ਆਪਣੇ ਸਰੂਪ ਅਨੁਸਾਰੇ ਪਰ ਭੱਟਾ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤਾਂ ਪ੍ਰਤੱਖ ਰੂਪ ਦੇ ਵਿੱਚ ਹੀ ਕਹਿਤਾ, ਗੁਰ ਅਰਜਨ ਪ੍ਰਤੱਖ। ਜੇ ਕਿਸੇ ਨੇ ਪਰਮੇਸ਼ੁਰ ਨੂੰ ਪ੍ਰਤੱਖ ਰੂਪ ਵਿੱਚ ਵੇਖਣਾ ਤਾਂ ਗੁਰੂ ਅਰਜਨ ਦੇਵ ਜੀ। ਔਰ ਇੱਥੋਂ ਤੱਕ ਭੱਟਾ ਨੇ ਕਿਹਾ, ਜਬ ਲਾਉ ਨਹੀਂ ਭਾਗ ਲਲਾਰ ਉਹਦਾ, ਜਿੰਨੀ ਦੇਰ ਤੱਕ ਮੱਥੇ ਦੇ ਭਾਗ ਨਹੀਂ ਸੀ ਜਾਗੇ, ਤਬ ਲੋ ਭਰਮ ਤੇ ਫਿਰਦੇ ਬਹੁਤ ਆ ਗਏ। ਬੜੀ ਦੂਰ ਜਗ੍ਹਾ ਠੋਕਰਾਂ ਖਾਂਦੇ ਫਿਰੇ, ਕਲਕੋਰ ਸਮੁੰਦਰ ਮੈਂ ਬੂਢਤ ਥੇ, ਕਭੂ ਮਿਟੇ ਨਹੀਂ ਰੇ ਪੁਸ਼ਤਕ। ਤਤ ਵਿਚਾਰ ਯਹਿ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਐਡਾ ਬੜਾ ਪ੍ਰਤਾਪ ਹੈ ਕਿ ਉਹ ਗਰਭ ਜੋਨ ਵਿੱਚ ਨਹੀਂ ਆਏਗਾ ਜਿਹੜਾ ਗੁਰੂ ਅਰਜਨ ਦੇਵ ਜੀ ਦਾ ਜਸ ਕਰੇ। ਅੰਤ ਨਾ ਪਾਵ ਦੇਵ ਸਵੈ ਮੁਨ, ਇੰਦਰ ਮਹਾਂਸਿਵ ਜੋ ਕਰੀ, ਫੁਨ ਵੇਦ ਬਿਰੰਚ ਵਿਚਾਰ ਰਹੇ, ਹਰ ਜਾਪ ਨਾ ਛਾਡਿਓ ਇਹ ਕਰੀ, ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗ ਤਾਰਨ ਕੋ ਗੁਰਜੋਤ ਅਰਜਨ ਮਾਹੀ। ਉਹ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ, ਉਹਨਾਂ ਦੇ ਇਤਿਹਾਸ ਦੇ ਵਿੱਚ ਜ਼ਿਕਰ ਚੱਲ ਰਿਹਾ ਹੈ। ਤੋ ਗੁਰੂ ਕਿਰਪਾ ਕਰੇ, ਜਿਸ ਦਿਨ ਮਹਾਨ ਸਮਾਗਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਦਾ ਸੰਪੂਰਨਤਾ ਦਾ ਹੋਇਆ ਹੈ, ਉਸ ਦਿਨ ਵੀ ਆਪ ਜੀ ਨੇ ਸੰਖੇਪ ਨਾਲ ਸਾਰਾ ਸੁਣਿਆ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਘਰ ਵਿੱਚ ਬੀਬੀ ਭਾਨੀ ਜੀ ਦੀ ਕੁੱਖ ਤੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹਨਾਂ ਦਾ ਅਵਤਰਨ ਹੋਇਆ, ਔਰ ਨਾਨੇ ਗੁਰੂ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬਚਪਨ ਦੇ ਵਿੱਚ ਹੀ ਵਰ ਦਿੱਤੇ। ਜਿਸ ਵੇਲੇ ਸਮਾਧੀ 'ਚ ਬੈਠਿਆਂ ਦੀ ਸਮਾਧੀ ਹਿਲਾ ਦਿੱਤੀ ਸੀ, ਬੱਚਿਆਂ ਦੀ ਤਰ੍ਹਾਂ ਹਰਕਤ ਕਰਦੇ ਹੋਏ ਪਲੰਘਾ ਹਿਲਾ ਦਿੱਤਾ, ਗੁਰੂ ਸਾਹਿਬ ਜੀ ਨੇ ਅਚਾਨਕ ਹੀ ਬਚਨ ਕੀਤਾ, ਕਿਹੜਾ ਪ੍ਰਗਟਿਆ ਪੁਰਖ ਅਵਤਾਰੀ, ਕੈਸਾ ਅਵਤਾਰੀ ਪੁਰਖ ਪ੍ਰਗਟ ਹੋਇਆ ਜਿਨ ਮੰਜੀ ਹਿਲਾਈ ਸਾਰੀ, ਮੇਰੀ ਮੰਜੀ ਹਿਲਾ ਦਿੱਤੀ, ਕੌਣ ਹੈ ਵੀ ਤੂੰ ਬਲਵਾਨ। ਬੀਬੀ ਭਾਨੀ ਦੌੜ ਕੇ ਆਏ, ਕਹਿਣ ਲੱਗੀ, ਪਿਤਾ ਜੀ ਖਿਮਾ ਕਰਨਾ ਮੇਰੀ ਗਲਤੀ ਦੇ ਕਾਰਨ, ਇਹ ਆਪ ਜੀ ਆਨੰਦ ਵਿੱਚ ਲੀਨ ਸੀ, ਮੈਂ ਧਿਆਨ ਨਹੀਂ ਕੀਤਾ, ਤੁਹਾਡਾ ਦੋਹਤਰਾ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਕਹਿਣ ਲੱਗੇ, ਬੀਬਾ ਇਹ ਹੁਣ ਤੋਂ ਵਿਚਕਾਰ ਨਹੀਂ ਆਉਣਾ ਨਾਨੇ ਦੋਹਤਰੇ ਦੇ, ਇਹਨੂੰ ਆਪਣੀ ਆਨੰਦ ਲੈਣ ਦੇ ਇਹਦਾ ਹੱਕ ਹੈ। ਅਤੇ ਜਿਵੇਂ ਬੱਚੇ ਦੇ ਨਾਲ ਸਿਆਣੇ ਗੱਲਾਂ ਕਰਦੇ ਹੈ, ਬੱਚੇ ਨੂੰ ਸਮਝ ਆਵੇ ਨਾ ਆਵੇ, ਮਹਾਰਾਜ ਕਹਿੰਦੇ ਕੀ ਗੱਲ ਹੈ ਵਿੱਚ। ਮਹਾਰਾਜ ਸਾਹਿਬ ਨੇ ਪੈਰ ਉਠਾਇਆ ਆਸਣ 'ਤੇ ਚੜ੍ਹਨ ਵਾਸਤੇ, ਗੁਰੂ ਸਾਹਿਬ ਕਹਿੰਦੇ ਇੰਨਾ ਕਾਲਾ ਕਿਉਂ ਪਹਿਨਾ, ਤੂੰ ਹੁਣੇ ਗੱਦੀ 'ਚ ਆਉਣਾ, ਪਤਾ ਤੇਰਾ ਬਾਪ ਕਿੰਨੀ ਸੇਵਾ ਕਰ ਰਿਹਾ ਮੇਰੀ, ਮੈਂ ਉਹਦਾ ਕਰਜ਼ਾ ਲਾਉਣਾ, ਇਸ ਕਰਕੇ ਮੈਂ ਗੱਦੀ ਉਹਨੂੰ ਦਿਆਂਗਾ, ਪਹਿਲਾਂ ਤੂੰ ਆਪਣੇ ਪਿਤਾ ਤੋਂ ਲਈ ਲਈ। ਬੀਬੀ ਭਾਨੀ ਖੜ੍ਹੇ ਹੀ ਅੱਖਾਂ ਵਿੱਚ ਪਾਣੀ ਆ ਗਿਆ, ਕਹਿਣ ਲੱਗੇ, ਸੱਚੇ ਪਾਤਸ਼ਾਹ ਜਿਹਦੇ ਪਤੀ ਨੂੰ ਵੀ ਗੁਰੂ ਬਣਾਉਣ ਵਾਲੇ ਹੋ, ਪਿਤਾ ਜੀ ਮੈਂ ਕਿੱਡੇ ਭਾਗਾਂ ਵਾਲੀ ਹਾਂ, ਮੇਰਾ ਪਿਤਾ ਗੁਰੂ ਜਗਤ ਦਾ ਔਰ ਮੇਰਾ ਪਤੀ ਜਗਤ ਦਾ ਗੁਰੂ ਬਣਨ ਵਾਲਾ, ਅਤੇ ਫਿਰ ਮੇਰਾ ਪੁੱਤਰ ਵੀ ਅੱਗੇ ਗੁਰਤਾ ਗੱਦੀ ਦਾ ਮਾਲਕ ਹੋਏਗਾ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਚੁੱਕਣ ਵਾਸਤੇ ਹੱਠ ਹੇਠਾਂ ਕੀਤੇ, ਸਤਿਗੁਰਾਂ ਦਾ ਬਹੁਤ ਬਿਰਧ ਸਰੀਰ ਹੋਇਆ, ਤੇ ਗੁਰੂ ਅਰਜਨ ਦੇਵ ਜੀ ਆਪਣੇ ਦੋਨਾਂ ਭਰਾਵਾਂ ਤੋਂ ਸਰੀਰ ਕਰਕੇ ਭਾਰੀ ਸਨ ਬਚਪਨ ਦੇ ਵਿੱਚ। ਉਠਾਉਣ ਲੱਗੇ ਭਾਰੀਪਣ ਮਹਿਸੂਸ ਹੋਇਆ, ਗੁਰੂ ਨੇ ਦੂਸਰਾ ਵਚਨ ਕਰ ਦਿੱਤਾ, ਕਹਿੰਦੇ ਬੀਬਾ ਇਹ ਤੇਰਾ ਪੁੱਤਰ ਭਾਰੀ ਗੁਰੂ ਹੋਏਗਾ। ਦੂਜਾ ਵਚਨ ਇਹ ਗੋਦ ਵਿੱਚ ਲੈ ਕੇ ਕਹਿ ਦਿੱਤਾ, ਦੋਹੇ ਥਾ ਬਾਣੀ ਕਾ ਬੋਹੇ ਥਾ, ਤੂੰ ਬਾਣੀ ਦਾ ਜਹਾਜ਼ ਹੈ, ਬਰ ਤੇ ਬਰ। ਬਹੁਤ ਆਨੰਦਿਤ ਹੋਈ ਬੀਬੀ ਪਾਣੀ, ਕਹਿਣ ਲੱਗੀ ਬੇਟਾ, ਗੁਰੂ ਸਾਹਿਬ ਕਹਿਣ ਲੱਗੇ ਆਪਣੀ ਪੁੱਤਰੀ ਨੂੰ, ਕਹਿੰਦੇ ਇਹ ਤਤੀਆਂ ਤਵੀਆਂ 'ਤੇ ਵੀ ਡੋਲਣ ਵਾਲਾ ਨਹੀਂ, ਬਹੁਤ ਵਰ ਪ੍ਰਾਪਤ ਨਾਨਕੇ ਘਰ ਵਿੱਚ ਰਹਿੰਦੇ ਹਾਂ ਸਤਿਗੁਰੂ ਜੀ ਨੂੰ। ਬੀਬੀ ਪਾਣੀ ਦੀ ਮਹਾਨ ਕਲਨਾ ਸੀ, ਸੋ ਉਹਨਾਂ ਦਾ ਵੀ ਅੱਜ ਅਵਤਾਰ ਦਿਹਾੜੇ ਦੀ ਬਾਤ ਵੀ ਹੈ, ਉਹ ਢਾਡੀ ਸਿੰਘ ਤੁਹਾਨੂੰ ਸਾਰੇ ਤਾਰੀਖਾਂ ਵੇਰਵੇ ਨਾਲ ਦੱਸਣ ਵਾਲੇ ਹੈ। ਦੋ ਤਿੰਨ ਗੱਲਾਂ ਵਿਚਾਰਾਂ ਇਕੱਠੀਆਂ ਹੋ ਗਈਆਂ, ਅਧਿਆਪ ਵੀ ਪੂਰਾ ਕਰਨਾ ਹੈ, ਸ਼ਬਦ ਵੀ ਗੁਰਬਾਣੀ ਦਾ ਅੱਗੇ ਆ ਰਿਹਾ, ਸੰਤਾਂ ਦੇ ਕਾਰਜ ਆਪ ਖਲੋਇਆ, ਔਰ ਅੰਮ੍ਰਿਤ ਸੰਚਾਰ ਬਾਰੇ ਵੀ ਬਾਤ ਹੈ। ਫਿਰ ਹਰ ਬੁੱਧਵਾਰ ਨੂੰ ਕੁਝ ਨਾ ਕੁਝ ਭਿਆਨਕ ਬਿਮਾਰੀ ਜਿਹੜੀ ਕੈਂਸਰ ਦੀ ਹੈ, ਇਹਦੇ ਬਾਰੇ ਜਿੰਨਾ ਕੁ ਵੈਦਾਂ ਦੇ ਕੋਲੋਂ ਸਿਆਣਿਆਂ ਦੇ ਕੋਲੋਂ ਜਾਣਕਾਰੀ ਮਿਲੀ ਹੈ ਜਾਂ ਅਨੁਭਵ ਕੀਤਾ ਹੈ, ਉਹਦੇ ਲਈ ਵੀ ਕੁਛ ਨਾ ਕੁਛ ਬਚਨ ਬੁੱਧਵਾਰ ਨੂੰ ਹੁੰਦੇ ਹੈ, ਸਮਾਂ ਰੱਖਿਆ ਹੋਇਆ। ਆਓ ਗੁਰੂ ਕਿਰਪਾ ਕਰੇ, ਪਹਿਲਾਂ ਆਪਾਂ ਅਧਿਆਪ ਦਾ ਕਰੀਏ, ਉਸ ਤੋਂ ਬਾਅਦ ਅਗਲੀਆਂ ਵਿਚਾਰਾਂ ਗੁਰੂ ਕਿਰਪਾ ਕਰਕੇ ਕਰਵਾ ਲਏ। ਇਹ ਬੇਨਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਨੂੰ, ਆਓ ਮਨ ਬੇਤੀਆਂ ਇਕਾਗਰ ਕਰੋ। ਗਰੀਨ ਬਾਜ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠੇ ਹੋਏ ਹੈ। ਜਿਸ ਦਿਨ ਇਹ ਘਟਨਾ ਘਟਦੀ ਹੈ ਜਿਹੜੀ ਕੱਲ੍ਹ ਆਪ ਜੀ ਨੇ ਥੋੜ੍ਹੀ ਜਿਹੀ ਸੁਣੀ ਸੀ, ਕੁਛ ਐਸੇ ਸਰੋਤ ਮਿਲਦੇ ਹੈ ਕਿ ਜਿੱਥੇ ਹਰਿਮੰਦਰ ਸਾਹਿਬ ਦੀ ਰਚਨਾ ਹੋਣੀ ਸੀ, ਖਾਸ ਕਰਕੇ ਹਰਿਮੰਦਰ ਸਾਹਿਬ ਤੋਂ ਪੂਰਬ ਵਾਲੇ ਪਾਸੇ ਨੂੰ ਜਿੱਥੇ ਹੁਣ ਹਰ ਕੀ ਪੌੜੀ ਕਿਹਾ ਜਾਂਦਾ, ਉਸ ਥਾਂ 'ਤੇ ਸਿੱਖ ਜਦੋਂ ਧਰਤੀ ਖੋਦ ਰਿਹਾ ਹੈ, ਰੋੜਾਂ ਦਾ ਐਸਾ ਕੜ ਆ ਗਿਆ, ਇੱਥੇ ਕਈਆਂ 'ਤੇ ਗਿਣਤੀਆਂ ਵੀ ਕੰਮ ਕਰਨਾ ਜਵਾਬ ਦੇ ਰਹੀ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲ ਜਾ ਕੇ ਸਿੱਖਾਂ ਨੇ ਬੇਨਤੀ ਕੀਤੀ, ਦਾਤਾਰ ਬੇਵੱਸ ਹੋ ਗਈ, ਰੋੜਾਂ ਦਾ ਕੜ ਨਹੀਂ ਟੁੱਟਦਾ। ਮਹਾਰਾਜ ਕਹਿੰਦੇ ਗੁਰਮੁਖੋ ਹੁਣ ਸ਼ਾਮ ਹੋ ਗਈ ਹੈ ਅਤੇ ਕੱਲ੍ਹ ਨੂੰ ਦੀਵਾਨ ਦੀ ਅੰਮ੍ਰਿਤ ਵੇਲੇ ਦੀਵਾਨ ਸਜੇਗਾ, ਦੀਵਾਨ ਦੀ ਸਮਾਪਤੀ ਤੋਂ ਬਾਅਦ ਅਤੇ ਫਿਰ ਇਹ ਸੇਵਾ ਦੇ 'ਚ ਉਪਸਥਿਤ ਹੋ ਜਾਣ। ਰਾਤੀਆਂ ਸਾਰੇ ਆਰਾਮ ਕੀਤਾ, ਸਵੇਰ ਹੋਈ ਅਤੇ ਅਜੇ ਦੀਵਾਨ ਸਜਿਆ ਹੋਇਆ ਹੈ। ਸਜੇ ਦੀਵਾਨ 'ਚ ਗੁਰੂ ਅਰਜਨ ਦੇਵ ਜੀ ਉਸ ਨਿਰੰਕਾਰ ਵਾਹਿਗੁਰੂ ਦੀ ਸਿਫਤ ਸਲਾਹ ਕਰ ਰਹੇ ਹੈ। ਥੋੜ੍ਹਾ ਜਿਹਾ ਫੁਰਨਾ ਹੋਇਆ ਵੀ ਕਰੋੜਾਂ ਦਾ ਕੜ ਜਿਹੜਾ ਹੈ ਇਹ ਸਿੱਖਾਂ ਨੇ ਬੇਵਸੀ ਜ਼ਾਹਰ ਕੀਤੀ ਹੈ, ਜਿਸ ਦਾ ਕੰਮ ਹੈ ਉਹਨੇ ਆਪ ਹੀ ਕਰਾ ਲੈਣਾ, ਕਿਸੇ ਸਿੱਖਾਂ ਵਿੱਚ ਨਹੀਂ ਕਰ ਲਵੇ, ਜਿਵੇਂ ਮਰਜ਼ੀ ਹੋਵੇ। ਅਤੇ ਉੱਧਰ ਪਰਮੇਸ਼ਰ ਨੇ ਆਪ ਨਿਰੰਕਾਰ ਨੇ ਅਤੇ ਜਿਸ ਦੇ ਨਾਲ ਦੇਵਤੇ ਵੀ ਆ ਗਏ, ਕਮਰ ਕਸਾ ਕੀਤਾ, ਕੱਲ੍ਹ ਆਪ ਜੀ ਨੇ ਸੁਣਿਆ ਲੱਕ ਬੰਨਿਆ, ਹੱਥ ਵਿੱਚ ਕਹੀ ਫੜੀ, ਅਤੇ ਉੱਥੇ ਜਿਸ ਥਾਂ 'ਤੇ ਅੱਜ ਵੀ ਉਸੇ ਯਾਦ ਵਿੱਚ ਉਹਦਾ ਨਾਮ ਹੀ ਹਰ ਕੀ ਪੌੜੀ ਹਰ ਪਰਮੇਸ਼ਰ ਨੂੰ ਕਿਹਾ ਜਾਂਦਾ, ਉੱਥੇ ਚੂੜਾ ਲਿਆ ਜਾਂਦਾ ਅਤੇ ਉਸ ਥਾਂ 'ਤੇ ਜਦੋਂ ਪਰਮੇਸ਼ਰ ਨੇ ਆਪਣੇ ਹੱਥ ਵਿੱਚ ਕਹੀ ਫੜੀ ਹੈ, ਉਦੋਂ ਸ਼ੰਕਰ ਜੀ ਵੀ ਹੱਥ ਜੋੜ ਕੇ ਦੇਹ ਬਦਲ ਕੇ ਆ ਕੇ ਹਾਜ਼ਰ ਹੋ ਗਏ। ਕਹਿਣ ਲੱਗੇ ਗਰੀਬ ਨਿਵਾਜ, ਜਿੱਥੇ ਤੁਸੀਂ ਆਪ ਮਜ਼ਦੂਰ ਦਾ ਇੱਕ ਸੇਵਕ ਦਾ ਰੂਪ ਧਾਰਨ ਕਰਕੇ ਸੇਵਾ 'ਚ ਉਪਸਥਿਤ ਹੋ ਗਏ ਹੋ, ਤਾਂ ਸੇਵਕਾਂ ਨੂੰ ਕਿਉਂ ਨਹੀਂ ਯਾਦ ਕੀਤਾ, ਮੈਂ ਵੀ ਹਾਜ਼ਰ ਹਾਂ। ਅਤੇ ਭਗਵਾਨ ਜੀ ਕਹਿਣ ਲੱਗੇ ਠੀਕ ਹੈ, ਅਤੇ ਮੈਂ ਇਸ ਕੜ ਨੂੰ ਪੁੱਟਦਾ, ਤੁਸੀਂ ਟੋਕਰੀਆਂ ਭਰੋ। ਬ੍ਰਹਮਾ ਜੀ ਕਹਿਣ ਲੱਗੇ ਜੀ ਮੈਨੂੰ ਸੇਵਾ ਬਖਸ਼ੋ, ਮੈਂ ਵੀ ਤਾਂ ਕੋਲ ਖੜਾਂ। ਕਹਿੰਦੇ ਤੁਸੀਂ ਟੋਕਰੀਆਂ ਢੋਹੋ, ਐਸਾ ਲਿਖਿਆ ਹੋਇਆ। ਤੇ ਹੋਰ ਸਾਰੇ ਦੇਵਤੇ ਬੇਨਤੀਆਂ ਕਰਦੇ ਨੇ। ਉਹ ਕਹਿੰਦੇ ਵੀ ਦੇਖੋ, ਇੱਛਾ ਪੂਰੀਆਂ ਕਰਨ ਵਾਸਤੇ, ਬੇਨਤੀਆਂ ਕਰਨ ਵਾਸਤੇ ਉਹ ਹੋਰ ਬੜੇ ਸਮੇਂ ਨੇ, ਇੱਥੇ ਸਤਨਾਮ ਵਾਹਿਗੁਰੂ ਦਾ ਜਾਪ ਹੀ ਕਰਨਾ, ਕੁਛ ਨਹੀਂ ਕਰਨਾ। ਉਹ ਆਪਣੀ ਆਪਣੀ ਬੇਨਤੀਆਂ ਕਰਨ ਲੱਗੇ, ਜਿਵੇਂ ਕੋਈ ਮੁੱਖ ਮੰਤਰੀ, ਪ੍ਰਧਾਨ ਮੰਤਰੀ ਕਿਸੇ ਇਲਾਕੇ 'ਚ ਆ ਜਾਏ, ਕੰਮਾਂ ਵਾਲੇ ਬੰਦੇ ਵੀ ਨੇੜੇ ਹੋ ਕੇ ਕਹਿੰਦੇ ਚਲ ਆਹ ਵੀ ਕੰਮ ਕਰਵਾ ਲਈਏ। ਸਿੱਖਾਂ ਦੇ ਰੋਹ ਕਹਿੰਦੇ ਨਹੀਂ, ਜਿਸ ਵਾਤਾਵਰਨ 'ਚ ਇੱਥੇ ਕੋਈ ਗੱਲ ਨਹੀਂ ਹੋਏਗੀ, ਸਤਨਾਮ ਵਾਹਿਗੁਰੂ ਦਾ ਜਾਪ ਹੀ ਕਰਨਾ। ਪਰਮੇਸ਼ੁਰ ਜੀ ਨੇ ਆਪ ਹੀ ਜਾਪ ਉਚਾਰਨ ਕੀਤਾ, ਇਹ ਦੇਵਤੇ ਟੋਕਰੀਆਂ ਢੋ ਰਹੇ ਅਤੇ ਗੁਰੂ ਅਰਜਨ ਦੇਵ ਜੀ ਕੀਰਤਨ ਕਰ ਰਹੇ। ਇਹ ਮਹਾਰਾਜ ਸਾਹਿਬ ਦੇ ਕੋਲ ਜਾ ਕੇ ਸਿੱਖਾਂ ਨੇ ਕਿਹਾ, ਸੱਚੇ ਪਾਤਸ਼ਾਹ, ਸਿੱਖ ਤਾਂ ਜੇ ਦੀਵਾਨ ਵਿੱਚ ਬੈਠੇ ਹੈ, ਸੰਗਤ ਪਤਾ ਨਹੀਂ ਕਿਹੜੇ ਇਲਾਕੇ ਦੀ ਆ ਗਈ ਹੈ। ਮਹਾਰਾਜ ਕਹਿੰਦੇ ਪਤਾ ਕਰਕੇ ਆ। ਪਹੁੰਚੇ, ਭਾਈ ਕਿੱਥੋਂ ਆਏ ਹੋ? ਸਤਨਾਮ ਵਾਹਿਗੁਰੂ ਜਿਹਨੂੰ ਪੁੱਛਦੇ ਭਾਈ ਕਿੱਥੋਂ ਆਏ, ਸਤਨਾਮ ਵਾਹਿਗੁਰੂ ਕਹਿ ਕੇ ਅੱਗੇ ਲੰਘ ਜਾਂਦਾ ਹੈ, ਬੋਲਦੇ ਹੀ ਕੋਈ ਨਹੀਂ। ਇੱਕ ਦੇਖਿਆ ਸਭ ਤੋਂ ਪ੍ਰਤਾਪੀ ਭਾਗਸ਼ਾਲੀ, ਉਹ ਚਿਹਰਾ ਦਰਸ਼ਨ ਕਰਕੇ ਸਿੱਖ ਅਨੰਦਤ ਹੋਏ, ਵਾਪਸ ਆਏ। ਗਰੀਬ ਨਿਵਾਜ ਸਾਡੇ ਸਮਝ ਤੋਂ ਬਾਹਰ ਹੈ ਅਤੇ ਰੋਡਾਂ ਦਾ ਕੱਟ ਟੁੱਟ ਚੁੱਕਾ ਹੈ, ਜਿਹੜਾ ਕੱਲ੍ਹ ਵਿਚਕਾਰ ਛੱਡਿਆ ਸੀ, ਅਤੇ ਦੱਸਦਾ ਹੀ ਕੋਈ ਨਹੀਂ ਵੀ ਅਸੀਂ ਕਿੱਥੋਂ ਆਏ। ਮਹਾਰਾਜ ਸਾਹਿਬ ਜੀ ਨੇ ਫਿਰ ਅੰਤਰ ਧਿਆਨ ਹੋ ਕਰਕੇ ਦੋ ਦੋ ਅੱਖਾਂ ਸਾਰਿਆਂ ਦੇ ਨੇ ਅਤੇ ਤਿੰਨ ਅੱਖਾਂ ਵਿਦਵਾਨ ਦੇ ਮੰਨੀਆਂ ਨੇ। ਦੋ ਦੋ ਲੋਚਨ ਸਰਵਜਨ, ਤ੍ਰੈ ਲੋਚਨ ਵਿਦਵਾਨਨ, ਸਭ ਲੋਚਨ ਧਰਮਾਤਮਾ ਗਿਆਨੀ, ਅਨੰਤ ਲੋਚਨ। ਬ੍ਰਹਮ ਗਿਆਨੀ ਦੀਆਂ ਅੱਖਾਂ ਨੂੰ ਕੋਈ ਗਿਣ ਨਹੀਂ ਸਕਦਾ ਕਿੰਨੀਆਂ। ਦਿਵ ਨੇਤਰ ਕਹਿੰਦੇ ਨੇ ਉਹਨਾਂ ਨੂੰ, ਦਿਵ ਦ੍ਰਿਸ਼ਟੀ, ਦੀਰਘ ਦ੍ਰਿਸ਼ਟੀ। ਜਦੋਂ ਦੇਖਿਆ, ਮਹਾਰਾਜ ਸਾਹਿਬ ਕਹਿਣ ਲੱਗੇ, ਅੱਛਾ ਪਰਮੇਸ਼ੁਰ ਜੀ ਆਪ ਆ ਗਏ ਤੁਸੀਂ। ਉੱਥੇ ਫਿਰ ਇਹ ਸ਼ਬਦ ਅਗਲਾ ਜਿਹੜਾ ਆਏਗਾ ਅੱਜ ਦੇ ਇਸ ਅਧਿਆਇ ਦੀ ਸਮਾਪਤੀ ਦਾ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇਹ ਜਿਹੜੇ ਵੀਰ ਉਥਾਨਕਾ ਦਾ ਵਿਰੋਧ ਕਰਦੇ ਹੈ ਕਿ ਉਥਾਨਕਾ ਹੋਣੀ ਨਹੀਂ ਚਾਹੀਦੀ, ਅਤੇ ਉਹਨਾਂ ਨੂੰ ਇਹੋ ਜਿਹੇ ਸ਼ਬਦ ਧਿਆਨ ਨਾਲ ਸੁਣ ਲੈਣੇ ਚਾਹੀਦੇ ਨੇ ਕਿ ਇਹਨੂੰ ਉਥਾਨਕਾ ਨੂੰ ਕਿਵੇਂ ਤੁਸੀਂ ਅਲੱਗ ਕਰ ਦਿਓਗੇ। ਜਿੱਥੇ ਸ਼ਬਦ ਉਚਾਰਨ ਕੀਤਾ ਹੈ, ਅਤੇ ਫਿਰ ਸਾਰੇ ਸ਼ਬਦ 'ਚ ਉਹੀ ਭਾਵ ਆ ਰਿਹਾ ਜੋ ਇਤਿਹਾਸ ਦੇ ਪੰਨਿਆਂ 'ਤੇ ਹੈ, ਗੁਰੂ ਕਿਰਪਾ ਕਰੇ। ਅਤੇ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ, ਇਹ ਕੋਈ ਨਵੀਂ ਬਾਤ ਨਹੀਂ ਹੈ, ਐਸਾ ਤਾਂ ਭਗਤ ਕਬੀਰ ਦੇ ਜੀਵਨ ਵਿੱਚ ਵੀ ਹੋਇਆ ਹੈ। ਉਹਨਾਂ ਭਗਤਾਂ ਦੇ ਹੁਣ ਨਾਮ ਲੈਣ ਲੱਗੇ ਹਨ, ਸੁਣਨਾ ਕਰੋ ਜੀ।
ਸ੍ਰੀ ਵਾਹਿਗੁਰੂ ਜੀ, ਭਗਤ ਕਬੀਰ ਨਿਕੇਤ ਸਦਾਏ।
ਹੇ ਮੇਰੇ ਪਰਮੇਸ਼ਰ, ਸਮਾਂ ਆਇਆ ਸੀ ਜਦੋਂ ਈਰਖਾ ਕੀਤੀ ਸੀ ਬ੍ਰਾਹਮਣਾਂ ਨੇ, ਅਤੇ ਇੱਕ ਜੁਲਾਹੇ ਦਾ, ਜਿਹਨੂੰ ਲੋਕ ਕੰਮੀ ਕਹਿੰਦੇ ਸੀ, ਜਿਹਨੂੰ ਲੋਕ ਸ਼ੂਦਰ ਕਹਿੰਦੇ ਸੀ, ਅੱਜ ਉਹਦੀ ਪੂਜਾ ਸਾਰਿਆਂ ਬ੍ਰਾਹਮਣਾਂ ਤੋਂ ਵੱਡੀ ਹੋ ਰਹੀ ਹੈ। ਕਿਸ ਤਰੀਕੇ ਦੇ ਨਾਲ ਦਵੈਸ ਜਿਹੜੀ ਹੈ, ਈਰਖਾ, ਈਰਖਾਲੂ ਪੁਰਸ਼ ਇਹ ਸਮਝਦਾ ਹੁੰਦਾ ਹੈ ਵੀ ਜੇ ਮੈਂ ਕਿਸੇ ਤਰੀਕੇ ਨਾਲ ਅਪਮਾਨ ਕਰਦੇ ਹਾਂ, ਇਹ ਲੋਕਾਂ ਦੇ ਵਿੱਚ ਇਹ ਬਾਤ ਚਲੀ ਜਾਏ, ਪਰ ਨਹੀਂ, ਇਸ ਅਪਮਾਨ ਵਿੱਚ ਵੀ ਭਗਤਾਂ ਨੂੰ ਉਹੀ ਆਨੰਦ ਬਣਿਆ ਰਹਿੰਦਾ, ਉਹ ਆਨੰਦਿਤ ਹੀ ਰਹਿੰਦੇ ਨੇ। ਅਤੇ ਚਿੱਠੀਆਂ ਪਾ ਦਿੱਤੀਆਂ ਸਾਰਿਆਂ ਨੂੰ, ਸੰਨਿਆਸੀਆਂ, ਵਿਰਾਗੀਆਂ, ਉਦਾਸੀਆਂ, ਸਾਰੇ ਆ ਜਾਓ ਜੀ, ਕਬੀਰ ਦੇ ਘਰ ਬਹੁਤ ਵੱਡਾ ਭੰਡਾਰਾ ਹੈ। ਅਤੇ ਕਬੀਰ ਸਾਹਿਬ ਨੂੰ ਕੋਈ ਪਤਾ ਵੀ ਨਹੀਂ, ਅਤੇ ਦੇਖਦੇ ਹੈ ਦੋ ਚਾਰ ਮਹਾਤਮਾ ਆਏ, ਮੰਡਲੀ ਆ ਗਈ, ਕਹਿਣ ਲੱਗੇ, ਸੰਤੋ ਅੱਜ ਤਾਂ ਬੜੀ ਕਿਰਪਾ ਕਰ ਰਹੇ ਹੋ, ਅੱਗੇ ਕਦੇ ਦਰਸ਼ਨ ਨਹੀਂ ਹੁੰਦੇ, ਅੱਜ ਤਾਂ ਮੰਡਲੀਆਂ ਦੀਆਂ ਮੰਡਲੀਆਂ ਸੰਤਾਂ ਦੀ ਆ ਰਹੀਆਂ। ਕਹਿੰਦੇ, ਕਬੀਰ ਜੀ, ਇਹ ਕਿਆ ਵਚਨ ਕਰ ਰਹੇ ਹੋ? ਤੁਸੀਂ ਸੱਦਿਆ ਸਾਨੂੰ, ਤੁਹਾਡੇ ਘਰ ਬਹੁਤ ਵੱਡਾ ਭੰਡਾਰਾ ਹੋਣ ਵਾਲਾ ਹੈ, ਅਤੇ ਅੱਜ ਚਿੱਠੀ ਆਇਆ, ਅਸੀਂ ਉਹਦੇ 'ਚ ਆਏ, ਨਿਮੰਤਰਣ ਦਿੱਤਾ ਤੁਸੀਂ। ਕਬੀਰ ਜੀ ਨੇ ਦੇਖਿਆ ਵੀ ਇਹ ਬ੍ਰਾਹਮਣਾਂ ਨੇ ਮੇਰਾ ਨਾਂ ਲੈ ਕੇ ਚਿੱਠੀਆਂ ਲਿਖ ਦਿੱਤੀਆਂ, ਇਹ ਕੋਈ ਨਕਲੀ ਲਿਖਤਾਂ ਅੱਜ ਥੋੜ੍ਹੀ ਹੋਣ ਲੱਗੀਆਂ ਨੇ, ਇਹ ਤਾਂ ਬਹੁਤ ਸਮੇਂ 'ਤੇ ਹੁੰਦੀਆਂ ਆ ਰਹੀਆਂ। ਕਬੀਰ ਸਾਹਿਬ ਨੇ ਕਿਹਾ ਵੀ ਹੁਣ ਇੱਜ਼ਤ ਉਹਦੀ, ਬੇਇੱਜ਼ਤੀ ਉਹਦੀ, ਮੈਂ ਤਾਂ ਉਹਨੂੰ ਸਮਰਪਿਤ ਹਾਂ, ਵੀ ਆਪਾਂ ਹੁਣ ਇਹ ਕਾਹਨੂੰ ਝੰਝੜ 'ਚ ਪੈਣਾ, ਸੰਤਾਂ ਨੂੰ ਕੌਣ ਜਵਾਬ ਦਊ, ਇਕੱਲਿਆਂ ਕਦੇ ਇਹਨੂੰ ਮਲਕ ਦੇ ਕੇ ਕਹਿੰਦੇ ਲੋਈ, ਅਤੇ ਤੂੰ ਵੀ ਖਿਸਕ ਗੁਆਂਢੀਆਂ ਦੇ ਜਾਵੜ, ਅਤੇ ਮੈਂ ਤਾਂ ਚੱਲਿਆ, ਹੁਣ ਗੜਬੜ ਹੋ ਗਈ ਹੈ। ਕਹੋ ਕਬੀਰ, ਅੱਖਰ ਦੋਏ ਭਾਖ,
ਹੋਏਗਾ ਖਸਮ ਤਾਂ ਲਏਗਾ ਰਾਖ।
ਚਾਹ ਕੇ ਆਪਣਾ ਇੱਕ ਰਸਤੇ ਦੇ ਵਿਚਕਾਰ ਇੱਕ ਟੋਆ ਜਿਹਾ ਸੀ, ਉੱਥੇ ਉਹਦੇ ਝਾੜ ਸ਼ਿਸ਼ਰੇ ਦੇ ਉਹਲੇ ਬਹਿ ਕੇ ਆਪਣੇ ਸਮਾਧੀ ਦੇ ਵਿੱਚ ਉਸਨੇ ਪਰਮੇਸ਼ੁਰ ਦਾ ਜਾਪ ਸ਼ੁਰੂ ਕਰ ਦਿੱਤਾ। ਟਿਕਾਣਾ ਬਣਿਆ ਹੀ ਸੀ ਸਿਮਰਨ ਦਾ। ਅਤੇ ਉੱਧਰ ਭਗਵਾਨ ਜੀ ਨੇ ਦੇਖਿਆ ਵੀ ਜੇ ਮੇਰੇ ਭਗਤ ਦੀ ਬੇਇੱਜ਼ਤੀ ਹੋ ਗਈ ਤਾਂ ਮੇਰੀ ਹੈ। ਉਸੇ ਵੇਲੇ ਕਬੀਰ ਦਾ ਰੂਪ ਧਾਰਨ ਕੀਤਾ, ਲਕਸ਼ਮੀ ਨੂੰ ਕਿਹਾ ਤੂੰ ਲੋਹੀ ਦਾ ਰੂਪ ਧਾਰਨ ਕਰ। ਕਬੀਰ ਭੰਡਾਰੀ ਸੱਦਿਆ, ਸਾਰਿਆਂ ਮਹਾਤਮਾ ਨੂੰ ਦਕਸ਼ਣਾ ਵੀ ਦਿੱਤੀਆਂ, ਮੋਹਰਾਂ ਅਤੇ ਪਦਾਰਥ ਵੀ 36 ਪ੍ਰਕਾਰ ਦੇ ਵਰਤ ਗਏ, ਅਤੇ ਬ੍ਰਾਹਮਣ ਵੀ ਦੇਖ ਦੇਖ ਹੈਰਾਨ ਹੋ ਰਹੇ ਨੇ, ਜਿੰਨੇ ਸੰਤ ਜਾਣ ਨੇ ਧੰਨ ਕਬੀਰ ਧੰਨ ਕਬੀਰ। ਕਬੀਰ ਸਾਹਿਬ ਨੇ ਸੁਣ ਲਿਆ, ਅਤੇ ਜਿਨ੍ਹਾਂ ਨੂੰ ਕਬੀਰ ਦਾ ਚਿਹਰਾ ਨਹੀਂ ਸੀ ਦੇਖਿਆ ਨਾ ਹੀ ਸੁਣਿਆ ਸੀ, ਇਹ ਕਹਿੰਦੇ ਭਾਈ ਕਬੀਰ ਨੇ ਕੀ ਦੇ ਦਿੱਤਾ ਤੁਹਾਨੂੰ? ਕਬੀਰ ਜੀ ਪੁੱਛਦੇ ਹੈ, ਉਹ ਕਹਿੰਦੇ ਜਾ ਕੇ ਦੇਖ ਕਬੀਰ ਦੇ ਘਰ, ਇੱਥੇ ਬੈਠਾ ਹੈ, 36 ਪ੍ਰਕਾਰ ਦੇ ਭੋਜਨ ਵਰਤਦੇ ਆ ਅਤੇ ਨਾਲੇ ਮੋਹਰਾਂ ਦਾ ਦਾਨ ਦੇ ਰਹੇ ਹੈ। ਕਬੀਰ ਸਾਹਿਬ ਜੀ ਉਸੇ ਵੇਲੇ ਵੈਰਾਗ ਦਾ ਜਲ ਭਰ ਕੇ ਕਹਿਣ ਲੱਗੇ, ਸੰਤੋ ਕਬੀਰ ਤਾਂ ਮੈਂ ਹਾਂ। ਉਹ ਕਹਿੰਦੇ ਉੱਥੇ ਆ ਕਬੀਰ, ਕਹਿੰਦੇ ਨੇ ਕਬੀਰ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਕਿਆ ਜਾਣੂ ਕੁਛ ਹਰ ਕੀਆ ਭਇਓ ਕਬੀਰ ਕਬੀਰ। ਇਹ ਤਾਂ ਮੇਰੇ ਭਗਵਾਨ ਨੇ ਮੇਰੀ ਪੈਜ ਰੱਖੀ ਹੈ, ਸੰਤਾਂ ਕੀ ਪੈਜ ਰੱਖਦਾ ਆਇਆ, ਸਦਾ ਹੀ ਰੱਖਦਾ ਆਇਆ। ਇਸ ਕਰਕੇ ਇੱਥੇ ਕਹਿ ਰਹੇ ਨੇ ਗੁਰੂ ਅਰਜਨ ਦੇਵ ਜੀ ਕਿ ਕਬੀਰ ਭਗਤ ਕਬੀਰ ਕੇ ਨੇਤ, ਤੁਸੀਂ ਉਹਦੇ ਘਰ ਚਲੇ ਗਏ ਸੀ, ਤੁਸੀਂ ਉਹਦੇ ਘਰ ਜਾ ਕੇ ਉਹਦਾ ਰੂਪ ਧਾਰਨ ਕਰਕੇ, ਇਹ ਤੁਹਾਡਾ ਕੋਈ ਨਵਾਂ ਕੰਮ ਨਹੀਂ ਜਿਹੜਾ ਹਰਿਮੰਦਰ ਸਾਹਿਬ 'ਤੇ ਅੱਜ ਆਇਆ, ਇਹ ਤਾਂ ਆਦੋਂ ਹੀ ਕਰਦੇ ਆ ਰਹੇ ਹੋ।
ਬਨ ਬਨ ਜਾਰਾ ਖੇਪ ਚਲਾਏ,
ਤੁਸੀਂ ਆਪ ਬਨਜਾਰੇ ਬਣ ਗਏ, ਆਪ ਇਹ ਖੇਪ ਚਲਾਉਣ ਵਾਲੇ ਬਣ ਗਏ, ਆਪ ਇਹ ਲੰਗਰ ਲਾਏ, ਤੁਸੀਂ ਸਭ ਕੁਛ ਕਿੱਥੇ ਕਿੱਥੇ ਨੇ ਕਬੀਰ ਦੀ ਲਾਜ ਰੱਖੀ।
ਨਾਮਦੇਵ ਕੋ ਛਾਪਰ ਛਾਇਓ,
ਨਾਮਦੇਵ ਦਾ ਘਰ ਸੜ ਗਿਆ ਅਤੇ ਨਾਮਦੇਵ ਦੇ ਛੱਪਰ ਬਣਾਉਣ ਵਾਸਤੇ ਕੰਮ ਕਿਤੇ ਪਿਓ ਚੱਲਿਆ। ਨਾਮਦੇਵ ਨੂੰ ਆਗ ਸਧਾਇਆ, ਠਾਕੁਰ ਦੀ ਸੇਵਾ ਕਰੀ, ਦੁੱਧ ਪਿਆਵਣ ਕਹਿ ਸਮਝਾਇਆ, ਠਾਕੁਰ ਨੂੰ ਨਵਹਾਲ ਕਹਿ ਚਰਨੋਦਕ ਲੈ ਤਿਲਕ ਚੜਾਇਆ, ਹੱਥ ਜੋੜ ਬੇਨਤੀ ਕਰਿਆ, ਦੁੱਧ ਪੀਓ ਜੀ ਗੋਬਿੰਦ ਰਾਇਆ, ਨਿਸ਼ਚੋ ਕਰ ਅਰਾਧਿਆ ਹੋਏ ਦਇਆਲ, ਦਰਸ਼ ਦਿਖਲਾਇਆ ਭਰੀ ਕਟੋਰੀ ਨਾਮਦੇਵ ਲੈ ਠਾਕੁਰ ਨੂੰ ਦੁੱਧ ਪਿਆਇਆ। ਗਾਏ ਮੂਈ ਜਵਾਲੀਆਂ ਨੇ ਨਾਮਦੇਵ ਦਾ ਛੱਪਰ ਛਾਇਆ, ਭਗਤ ਜਨਾਂ ਦਾ ਕਰੇ ਕਰਾਇਆ। ਭਾਈ ਕਬੀਰ ਭਗਤ ਕਬੀਰ ਸਾਹਿਬ ਜੀ ਦੀ ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਹਨਾਂ ਦਾ ਵੀ ਸ਼ਬਦ ਉਚਾਰਨ ਕੀਤਾ, ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਰਿਆਂ ਭਗਤਾਂ ਦਾ 5-7 ਭਗਤਾਂ ਦਾ ਨਾਂ ਲੈ ਕੇ ਇੱਕ ਸ਼ਬਦ ਵੀ ਉਚਾਰਨ ਕੀਤਾ, ਉਹਦੇ 'ਚ ਵੀ ਵਡਿਆਈਆਂ ਕੀਤੀਆਂ ਹਨ। ਗੋਬਿੰਦ 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 ਸਿੰਘ ਨਾਮ ਦਿਓ ਮਨ ਲੀਨਾ, ਆੜ ਦਾਮ ਖੁਸ਼ੀ ਕਰੋ ਹੋਇਆ ਉਲਾ ਖੀਣਾ, ਬੁੰਨਾ ਤਾਨਾ ਤਿਆਗ ਕੇ ਪ੍ਰੀ ਚਰਨ ਕਵੀਲਾ, ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ, ਰਵਿਦਾਸ ਟਵੰਤਾ ਟਹੋਰ ਨੀ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਨ ਨਾਈ ਬੁਤਕਾਰੀਆਂ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਮੈਂ ਭਗਤਾਂ ਮੈਂ ਗਣਿਆ, ਇਹ ਵਿਧ ਜੁਣ ਕੇ ਸੁਣ ਕੇ ਜਾਟ ਰੋਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਬੜਭਾਗਾ, ਤੂੰ ਸਾਰਿਆਂ ਦੀ ਹਰ ਯੁਗ ਯੁਗ ਭਗਤੋਂ ਪਾਇਆ ਪੈਜ ਰੱਖਦਾ ਆਇਆ। ਰਾਮ ਰਾਜੇ ਸਤਿਗੁਰੂ ਮਹਾਰਾਜ ਕਹਿੰਦੇ ਮਹਾਰਾਜ ਤੁਸੀਂ ਆਦੋਂ ਹੀ ਕਰਦੇ ਆ ਰਹੇ ਹੋ।
ਭਗਤਾਂ ਨੇ ਬਤਸਲ ਬਿਰਧ ਦਿਖਾਇਓ,
ਭਗਤ ਬਤਸਲ ਪਰਦਾਂ ਦੇ ਅਧੀਨ, ਭਗਤਾਂ ਦੇ ਨਾਲ ਪਿਆਰ ਕਰਨ ਵਾਲਾ ਤੁਸੀਂ ਮਹਾਰਾਜ ਇਹ ਆਪਣਾ ਧਰਮ ਦਿਖਾਇਆ ਹੈ।
ਫਿਰ ਦਿਹੋਰਾ ਗੋ ਜਵਾਈ,
ਫਿਰ ਨਾਮਦੇਵ ਦਾ ਦਿਹੋਰਾ ਫੇਰ ਦਿੱਤਾ, ਆਪਣੀ ਥਾਂ ਤੋਂ ਘੁਮਾ ਦਿੱਤਾ, ਫੇਰ ਦੀਆ ਦਿਹੋਰਾ ਬਦਲ ਦਿੱਤਾ, ਉਹਦਾ ਮੂੰਹ ਹੋਰ ਦਾ ਹੋਰ ਪਾਸੇ ਨੂੰ ਕਰ ਦਿੱਤਾ। ਫੇਰ ਦੀ ਉਹ ਦਿਹੋਰਾ ਨਾਮੇ ਕੋ ਪੰਡੀਆਂ ਨੂੰ ਕੋ ਪਿਛਵਾਰ ਲਾ ਪਿੱਠ ਦੇ ਦਿੱਤੀ। ਸਿੱਖ ਕੌਮ ਦੇ ਮਹਾਨ ਵਿਦਵਾਨ ਔਰ ਆਵਾਜ਼ ਦੇ ਵੀ ਬੜੇ ਧਨੀ ਸਨ, ਇਹ ਕੁਦਰਤ ਦੀ ਦੇਣ ਹੁੰਦੀ ਹੈ। ਜਿਵੇਂ ਭਾਈ ਦਲਜੀਤ ਸਿੰਘ ਨੂੰ ਕੰਠ ਕੁਦਰਤ ਨੇ ਬੜਾ ਇਸ ਤਰ੍ਹਾਂ ਦਾ ਮਜ਼ਬੂਤ ਭਾਰਾ ਕੰਠ ਦਿੱਤਾ ਹੈ, ਅਤੇ ਮਸਕੀਨ ਜੀ ਦਾ ਕੰਠ ਜਿਹੜਾ ਕੁਦਰਤ ਨੇ ਬਣਾਇਆ ਸੀ ਕਥਾ ਵਾਸਤੇ, ਬਹੁਤ ਸੁੰਦਰ ਕੰਠ ਸੀ ਮਸਕੀਨ ਜੀ ਦਾ। ਪਹਿਲੇ ਹੀ ਪਹਿਲੇ ਕਥਾ ਦੇ ਵਿੱਚ ਕੁਝ ਅਜਿਹੀਆਂ ਗੱਲਾਂ ਵੀ ਕਰ ਜਾਂਦੇ ਸਨ ਜਿਹੜੀਆਂ ਠੀਕ ਨਹੀਂ ਸੀ ਇਹ ਕਿਹਾ ਜਾਂਦਾ, ਪਰ ਫਿਰ ਵੀ ਉਹ ਵੱਡੇ ਸਨ, ਕੋਈ ਬਹੁਤੀ ਟੋਕਾ ਟਾਕੀ ਦਾ ਰਿਵਾਜ਼ ਵੀ ਨਹੀਂ ਸੀ, ਉਹਨਾਂ ਨੂੰ ਕਿਹਾ ਨਹੀਂ ਜਾਵੇ ਕਿਸੇ ਨੇ, ਆਪਣੀ ਹੱਡ ਬੀਤੀ ਕਹਿੰਦੇ ਨੇ।
ਕਹਿੰਦੇ ਮੈਂ ਸਦਾ ਇਹ ਪ੍ਰਚਾਰ ਕਰਦਾ ਰਿਹਾ ਕਿ ਮੱਕਾ ਘੁੰਮਿਆ ਨਹੀਂ ਦਿਮਾਗ ਘੁਮਾਏ। ਕਹਿੰਦਾ ਮੈਂ ਕਥਾ 'ਚ ਕਹਿੰਦਾ ਹੁੰਦਾ ਸੀ ਮਸਕੀਨ ਜੀ ਨੂੰ, ਮਸਕੀਨ ਜੀ ਕਹਿੰਦੇ ਨੇ, ਕਹਿੰਦੇ ਮੈਨੂੰ ਇੱਕ ਉਹ ਮਹਾਤਮਾ ਦਾ ਨਾਂ ਲਿਆ ਮੈਨੂੰ ਵਿਸਰ ਗਿਆ ਇਸ ਵੇਲੇ, ਉਹ ਕਹਿੰਦੇ ਮੈਨੂੰ ਮਹਾਂਪੁਰਸ਼ ਮਿਲੇ ਹਜ਼ੂਰ ਸਾਹਿਬ ਕਹਿੰਦੇ ਇਕੱਠੇ ਹੋ ਗਏ, ਮਸਕੀਨ ਜੀ ਉਹੀ ਸ਼ਬਦ ਬੋਲਦੇ ਨੇ ਜੋ ਸੰਤਾਂ ਨੇ ਬੋਲਿਆ ਸੀ। ਕਹਿੰਦੇ ਸੰਤ ਕਹਿੰਦੇ ਉਹ ਮਸਕੀਨੀਆਂ, ਕਹਿੰਦੇ ਮੈਂ ਕਿਹਾ ਹਾਂਜੀ, ਕਹਿੰਦੇ ਆ ਮੇਰੇ ਨਾਲ ਤੂੰ ਕਹਿੰਦਾ ਨਾ ਵੀ ਗੁਰੂ ਨਾਨਕ ਦੇ ਚਰਨਾਂ ਦਾ ਮੱਕਾ ਨਹੀਂ ਘੁੰਮਿਆ, ਕਹਿੰਦੇ ਆ ਮੇਰੇ ਨਾਲ ਮੈਂ ਤੈਨੂੰ ਇੱਕ ਪ੍ਰਤੱਖ ਕਲਾ ਦਿਖਾ ਕੇ ਲਿਆਉਂਦਾ। ਕਹਿੰਦੇ ਜੀ ਮੈਨੂੰ ਔਂਡਾ ਸ਼ਹਿਰ ਲੈ ਕੇ ਮੈਂ ਨਹੀਂ ਸੀ ਕਦੇ ਗਿਆ, ਕਹਿੰਦੇ ਉੱਥੇ ਲਿਜਾ ਕੇ ਨਾਗ ਮੰਦਰ ਔਂਡਾ ਸ਼ਹਿਰ ਲਿਜਾ ਕੇ ਖੜਾ ਕਰ ਦਿੱਤਾ। ਕਹਿੰਦੇ ਮਸਕੀਨ ਕਹਿੰਦੇ ਆਹ ਮੰਦਰ ਦੱਸ ਕਿਵੇਂ ਘੁੰਮਿਆ, ਅਤੇ ਚਰਨ ਕੁੰਡ ਦਾ ਉਹ ਪਿੱਛੇ ਹੈ ਅਤੇ ਆਹ ਨਵੀਂ ਬਣੀ ਹੋਈ ਹੈ, ਉੱਥੇ ਦਾ ਇਤਿਹਾਸ ਜਾਣਿਆ ਮਸਕੀਨ ਜੀ। ਕਹਿੰਦੇ ਕਹਿੰਦੇ ਮੈਂ ਉਸੇ ਦਿਨ ਤੋਂ ਆਪਣੀ ਗਲਤੀ ਦਾ ਸੁਧਾਰ ਕਰ ਲਿਆ ਔਰ ਮੈਂ ਉਸੇ ਦਿਨ ਤੋਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੱਕਾ ਗੁਰੂ ਨਾਨਕ ਦੇ ਚਰਨਾਂ ਨਾਲ ਘੁੰਮਿਆ ਅਤੇ ਮੈਂ ਆਪਣੀ ਗਲਤੀ ਸੁਧਾਰ ਲਈ। ਕਿਸੇ ਹੋਰ ਨੇ ਸੁਧਾਰਨੀ ਹੈ ਸੁਧਾਰੇ, ਨਹੀਂ ਸੁਧਾਰਨੀ ਨਾ ਸੁਧਾਰੇ, ਕਹਿੰਦੇ ਪਰ ਮੈਂ ਆਪਣੀ ਗਲਤੀ ਦੇ ਵਿੱਚ ਸੁਧਾਰ ਕਰ ਲਿਆ। ਮਸਕੀਨ ਜੀ ਦੀ ਆਪਣੀ ਜੀਵਨ ਦੀ ਘਟਨਾ ਹੈ, ਇਸ ਕਰਕੇ ਭਾਈ ਭਾਵਨਾ ਰੱਖਣ ਦੀ ਲੋੜ ਹੈ। ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨਾ ਅਤੇ ਦਿਓਰਾ ਫੇਰ ਦਿੱਤਾ, ਨਾਮਦੇਵ ਦੀ ਪੈਜ ਰੱਖੀ ਹੈ,
ਮੁਗਲ ਰੂਪ ਤਰ ਮਿਲੇ ਗੁਸਾਈ।
ਫਿਰ ਨਾਮਦੇਵ ਫੁਰਨਾ ਕਰਦਾ, ਉਹਦੀਆਂ ਦੋ ਘਟਨਾ ਦਾ ਜ਼ਿਕਰ ਕਰਦੇ ਇੱਥੇ। ਨਾਮਦੇਵ ਦੇ ਕੋਲ ਇੱਕ ਦਿਨ ਐਸਾ ਹੋਇਆ ਕਿ ਕੋਈ ਘੋੜੀ 'ਤੇ ਚੜ੍ਹਿਆ ਮਨੁੱਖ ਜਾਂਦਾ ਸੀ, ਸ਼ਾਹੂਕਾਰ ਸੀ ਕੋਈ, ਅਤੇ ਨਾਮਦੇਵ ਕਹਿਣ ਲੱਗੇ, ਹੇ ਮੇਰੇ ਰਾਮ, ਸਾਰੀ ਜ਼ਿੰਦਗੀ ਤੇਰੀ ਭਗਤੀ ਕਰਦਿਆਂ ਹੋ ਗਈ ਹੈ, ਬਿਰਧ ਅਵਸਥਾ ਹੋ ਗਈ, ਸਰੀਰ ਥੱਕ ਜਾਂਦਾ ਹੈ, ਵੀ ਇਸ ਕੰਮ ਕਾਰ ਦੇ ਵਿੱਚ ਜੇ ਕਿਤੇ ਤੂੰ ਮੈਨੂੰ ਘੋੜੀ ਦੇ ਦੇ, ਮੈਂ ਇਹਨਾਂ ਲੋਕਾਂ ਨੂੰ ਵੀ ਤਾਂ ਦਿੱਤੀ, ਇਹ ਭਲਾ ਕੀ ਕਰਦੇ ਆ, ਤੇਰਾ ਨਾਮ ਨਹੀਂ ਜਪਦੇ, ਕੁਛ ਨਹੀਂ ਕਰਦੇ, ਇਹਨਾਂ ਨੂੰ ਘੋੜੀਆਂ ਦੇ ਦਿੱਤੀਆਂ, ਮੈਨੂੰ ਦੇ ਦੇ ਘੋੜੀ, ਕੋਈ ਫਰਕ ਪੈਂਦਾ? ਇਹ ਫੁਰਨਾ ਨਾਮਦੇਵ ਨੇ ਕੀਤਾ। ਇਹ ਕਥਾ ਵਿੱਚ ਲਿਖਿਆ ਕਿ ਪਰਮੇਸ਼ੁਰ ਨੇ ਸੋਚਿਆ ਅਤੇ ਅੱਜ ਇਸ ਨੇ ਘੋੜੀ ਦਾ ਫੁਰਨਾ ਕੀਤਾ ਅਤੇ ਕੱਲ੍ਹ ਨੂੰ ਹਾਥੀ ਦਾ ਫੁਰਨਾ ਕਰੇਗਾ, ਵੀ ਕਿਤੇ ਐਸਾ ਨਾ ਹੋਵੇ ਪ੍ਰਵਿਰਤੀ ਦੇ ਵਿੱਚ ਫਸ ਕੇ ਮੇਰੀ ਭਗਤੀ ਗੱਲੋਂ ਟੁੱਟ ਨਾ ਜਾਏ। ਉਸ ਵੇਲੇ ਭਗਵਾਨ ਜੀ ਮੁਗਲ ਦਾ ਰੂਪ ਧਾਰਨ ਕਰਕੇ ਆ ਗਏ, ਬੜੇ ਰੋਭ ਦਾਬ ਦੇ ਨਾਲ ਅਤੇ ਬੜੀ ਖੜਵੀ ਆਵਾਜ਼ ਨਾਲ, ਕਹਿੰਦੇ ਰੇਸ਼ੀ ਬੇਦਰਾ, ਜਿਵੇਂ ਮੁਗਲ ਬੁਲਾਉਂਦੇ ਸੀ ਉਸ ਵੇਲੇ ਨਰਾਦਰ ਬੜਾ ਸੀ, ਆ ਗਏ। ਕਹਿੰਦੇ ਆ ਮੇਰੀ ਘੋੜੀ ਸੂ ਪਈ, ਇਸ ਕਰਕੇ ਤੈਨੂੰ ਵਿਗਾਰੀ ਫੜ ਕੇ ਲੈ ਕੇ ਜਾਣਾ, ਬਛੇਰੀ ਤੁਰ ਨਹੀਂ ਸਕਦੀ, ਮੈਂ ਜਲਦੀ ਜਾਣਾ ਅਤੇ ਬਛੇਰੀ ਮੋਢਿਆਂ 'ਤੇ ਚੁੱਕ। ਨਾਮਦੇਵ ਜੀ ਨੇ ਬਛੇਰੀ ਮੋਢਿਆਂ 'ਤੇ ਚੁੱਕ ਲਈ, ਤੁਰੇ ਜਾਂਦੇ ਨੇ, ਪਤਾ ਨਹੀਂ ਕਿੰਨੀ ਕੁ ਦੂਰ ਲੈ ਕੇ ਜਾਏਗਾ। ਕਹਿੰਦਾ ਮੇਰੇ ਭਗਵਾਨ, ਤੂੰ ਘੋੜੀ ਤਾਂ ਦੇ ਦਿੱਤੀ ਪਰ ਕੰਮ ਉਲਟਾ ਕਰ ਦਿੱਤਾ, ਮੰਗੀ ਤਾਂ ਹੇਠਾਂ ਨੂੰ ਸੀ ਤੂੰ ਉੱਪਰ ਨੂੰ ਦੇ ਦਿੱਤੀ, ਵਾਹ ਮੇਰੇ ਠਾਕਰ ਚੰਗੀ ਕੀ ਨਹੀਂ, ਤਲੇ ਕੋ ਮੰਗੀ ਉੱਪਰ ਕੋ ਦੀ ਨਹੀਂ, ਇਹ ਕੀ ਕਰ ਦਿੱਤਾ ਤੁਸੀਂ, ਮੰਗੀ ਤਾਂ ਹੇਠਾਂ ਵਾਸਤੇ, ਤੁਸੀਂ ਤਾਂ ਘੋੜੀ ਦੇ, ਚਲੋ ਜਿਵੇਂ ਹੋਏਗਾ ਨਿਬੜਾਂਗੇ। ਹੁਣ ਖਾਨ ਸਾਹਿਬ ਜੀ ਕਿੱਥੋਂ ਆਏ ਹੋ, ਤੁਸੀਂ ਕਿੱਥੇ ਨੂੰ ਚੱਲੇ ਹੋ, ਕੁਝਾ ਅਮਦ ਕੁਝਾ ਰਾਫਤੀ ਕੁਝਾ ਮੇਰ ਵੀ, ਕਿੱਥੋਂ ਆਏ ਹੋ, ਕਿੱਥੇ ਨੂੰ ਚੱਲੇ ਹੋ, ਕਿੱਥੇ ਰਹਿੰਦੇ ਹੋ? ਉਹ ਕਹਿੰਦੇ ਦੁਆਰਕਾ ਨਗਰੀ। ਬਥੇਰਾ ਆਵਾਜ਼ ਬਦਲੀ ਗਿਆ, ਰੱਬ ਕਾਹਨੂੰ ਬਦਲਦੀ ਹੈ, ਪਰਮੇਸ਼ੁਰ ਦੀ ਆਵਾਜ਼ ਵਿੱਚ ਜੋ ਮਿਠਾਸ ਹੈ ਉਹਨੂੰ ਲੁਕੋ ਹੀ ਨਹੀਂ ਸਕਦਾ ਰੱਬ ਆਪ। ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹਾਂ ਸੰਮਲ ਥੱਕੀ ਜੀ, ਉਹ ਕਦੇ ਕਦੇ ਵੀ ਨਹੀਂ ਕੌੜਾ ਬੋਲ ਸਕਦਾ, ਬਨੋਟੀ ਆਵਾਜ਼ ਕਰਕੇ ਬੋਲਿਆ ਪਰ ਨਾਮਦੇਵ ਨੇ ਉੱਥੋਂ ਹੀ ਫੜ ਲਿਆ, ਭਗਤੀ ਕਰਨ ਵਾਲਾ ਸੀ ਉਹਨੇ, ਕਹਿੰਦਾ ਨਹੀਂ, ਕਹਿੰਦਾ ਹੱਲੇ ਯਾਰਾਂ ਖੁਸ਼ਖਬਰੀ, ਬੜੀ ਖੁਸ਼ਖਬਰੀ ਦੀ ਬਾਤ ਸੁਣਾਈ, ਆਹਾ ਨਾ ਕੀ ਹੈ ਤੁਹਾਡਾ? ਆਲੇ ਖਾਂ। ਕਹਿੰਦਾ ਵਾਹ, ਵੀ ਮੈਂ ਤੈਨੂੰ ਇਹ ਪੁੱਛਦਾ ਦੁਆਰਕਾ ਨਗਰੀ ਕਾਹੇ ਕੇ ਮਗੋਲ, ਦੁਆਰਕਾ ਨਗਰੀ ਦਾ ਇੱਕ ਵੀ ਮਗੋਲ ਨਹੀਂ ਰਹਿੰਦਾ, ਅਤੇ ਮੈਂ ਤੈਨੂੰ ਸਿਆਣ ਲਿਆ, ਇਹ ਹੁਣ ਤੂੰ ਪ੍ਰਗਟ ਹੋ ਕੇ ਦਰਸ਼ਨ ਦੇ। ਉਸ ਵੇਲੇ ਨਾਮਦੇਵ ਨੇ ਸਿਆਣ ਲਿਆ ਸੀ, ਅਤੇ ਇਸ ਪ੍ਰਕਾਰ ਨਾਮਦੇਵ ਦੀ ਥਾਂ ਥਾਂ 'ਤੇ ਪੈਰ ਰੱਖਣਾ, ਮੁਗਲ ਦਾ ਰੂਪ ਧਾਰਨ ਕਰਕੇ ਆ ਗਿਆ। ਕਹਿਣ ਲੱਗੇ ਨਾਮਦੇਵ, ਮੈਂ ਤੈਨੂੰ ਪ੍ਰਕਿਰਤੀ ਪ੍ਰਵਿਰਤੀ ਤੋਂ ਰਹਿਤ ਰੱਖਿਆ, ਪਦਾਰਥਾਂ ਵਿੱਚ ਫਸ ਕੇ ਭਗਤੀ ਨਹੀਂ ਹੁੰਦੀ, आनंद माण इस लई तेनू के पदार्थां दे विच तेरी सुरत ना जाए तां इह खेड रही है ओदा जिक्र करदे हन इत्थे जी अगे चलो
गए सन के तन धर नाई
फिर नाई दा स्वरूप धारण कर लिया परमेश्वर ने आप सैंड रूप हर होए के आया राणे नूं रिझाई ओदी मालिश करन जांदे सी बड़े प्रसंग ने जे करदे फिर तां कई दिन की कथा ही बन जानी है आपां ते आ पूरा करीए ते सैन रूप अरूप होके भी तू गया गुरु अर्जन देव जी कहिंदे ने किथे किथे किहड़े भगत किन्ने क गिणे जाण
प्रीतम हित निरप सेवक माई
अपने प्यारे वास्ते तू सेवा कीती राजे दी जाके उस नाई दे थां अपने जाके हथां दे नाल सेवा करदा है। ते इस प्रकार भाई साहब भाई गुरदास ने बड़े सुंदर शब्द लिखे ने आए संत प्रौणे कीर्तन होवा रहण सवार जिहड़े कहिंदे संत शब्द केवल गुरु वास्ते है तां उत्थे जिहड़े प्रौहणे आए सी किहड़े गुरु सी इह दसणा पएगा उहनां नूं आए संत प्रौहणे लिखिआ फिर कहिआ संत जनां नूं विदा कर ते गुरु नहीं सी कोई संत सी गुरु दे अगे संत बहुत छोटी वस्तु है गुरु दी इक दृष्टि दे च सैकड़े संत पैदा हो सकदे ने संतां दीआं अनेकां दृष्टियां च गुरु नहीं कभी पैदा हो सकदा पूरा गुर अख्यो जाका मंत्र अमृत दृष्ट देख है हुए सन गुरु बजा है। हाँ किते किते जिथे प्रकरण उन्हों प्रसंग का अर्थ कहिंदे है प्रसंग दे अनुसार किते अर्थ संत शब्द का अर्थ गुरु ते भी जाएगा गुरबाणी ये विधान नहीं भी कला नाम जपण वालियां नूं कहा ये भी विधान नहीं भी कला गुरु वास्ते संत कह किते किते परमात्मा नूं भी संत कह दिता है ये है प्रसंगक अर्थ। सो इस प्रकार महाराज साहब जी कहिंदे हन
कौन कौन इन कर्म गनीजे
केड़े केड़े सचे पातशाह तेरे कर्म अकाल पुरख वाहिगुरु अज टोकरी टोन साडे इत्थे आ गया तू केड़े केड़े कर्म तेरे गिणीए महाराज
बस भगतन के सदा लखीजे
तू भगतां कै वस भगतां तान तेरा तू भगतां दे सदा ही वस है
कही गही कर प्रभ समरथ
अपने हथां च कही फड़ी होई है समरथ प्रभु अकाल पुरख ने
धरी टोकरी दूसर हथ
दूजे हथ वी टोकरी फड़ी होई है जिवें मजदूर तुरे जांदे ऐ तुरे जांदे है
हरमंदर जिस स्थल चिनवाए
जिहड़े थां ते हुण इस वेले बाद ही हरमंदर साहिब दी चिनवाई होई है
कनन लगे मृतका तह जाए
मृतका नाम मिट्टी दा है उथे मिट्टी आप खोदन लगे हन भगवान जी
कारण कस है बहर गराई
ते हुण कार ओ मिट्टी जिहड़ी है कढ रहे न ते शिव जी टोकरियां भर रहे ते ब्रह्मा जी ढो रहे ते सारे देवते आ गए
देखत पए देव समुदाई
देख करके समुदाई समूह देवते
पलट पलट अपनो तन सारे
ते अपनियां देहां बदल बदल के देवते सारे सेवा विच हाजिर हो गए
आए लगे सगरे सरकारे
ओ आ करके सरोवर दी कार सेवा विच लग गए जिहड़ी जे सरोवर दी सेवा वास्ते देवते देह पलट के आ सकदे न ਤਾਂ ਫਿਰ ਭਾਈ ਸੁਰਤ ਦੇ ਟਕਾ ਹੋਏ ਤੋਂ ਸੁਰਤੀ ਦੇ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੂੰ ਸ਼ਹੀਦ ਸਿੰਘ ਕਿਵੇਂ ਨਹੀਂ ਮਿਲ ਸਕਦੇ ਸ਼ਰਧਾ ਵਿਸ਼ਵਾਸ ਦੀ ਜਿਹਨਾਂ ਨੂੰ ਸਾਧ ਸਿੰਘ ਜੀ ਸਵਾ ਨਹੀਂ ਹੈ ਉਹਨਾਂ ਦੇ ਵਾਸਤੇ ਹੋਰ ਗੱਲਾਂ ਪਰ ਇਹੋ ਜਿਹੀਆਂ ਸੈਂਕੜੇ ਸਾਕੀਆਂ ਇਤਿਹਾਸ ਵਿੱਚ ਮਿਲਣਗੀਆਂ ਇੱਕ ਗਲਤੀ ਕਰਕੇ ਸੈਂਕੜੇ ਥਾਂ 'ਤੇ ਫਿਰ ਉਹੀ ਗਲਤੀ ਕਰਨੀ ਪਏਗੀ ਕਿ ਨਹੀਂ ਜੀ ਇਹ ਤਾਂ ਮਿਥਿਹਾਸ ਹੈ ਇਹ ਗਲਤੀ ਥਾਂ 'ਤੇ ਕਰਨੀ ਪਏਗੀ ਇਸ ਤੋਂ ਬਿਹਤਰ ਹੈ ਵੀ ਸਾਡੇ ਆਪਣੇ ਹੀ ਉਹ ਵੀਰ ਨੂੰ ਕੋਈ ਬਗਾਨਾ ਨਹੀਂ ਸਾਡਾ ਸਾਰਾ ਸੰਸਾਰ ਸਾਡਾ ਆਪਣਾ ਟੱਬਰ ਹੈ ਕੋਈ ਗੁਰੂ ਨਾਨਕ ਵੱਖਰਾ ਨਹੀਂ ਜੀਸਸ ਵੱਖਰਾ ਨਹੀਂ ਮੁਹੰਮਦ ਸਾਹਿਬ ਵੱਖਰੇ ਨਹੀਂ ਰਾਮ ਚੰਦਰ ਕ੍ਰਿਸ਼ਨ ਵੱਖਰੇ ਨਹੀਂ ਜਦੋਂ ਸਮਗਰ ਰੂਪ 'ਚ ਦੇਖੋਗੇ ਇਹ ਬੇਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਤਾਂ ਫਿਰ ਉਹ ਬਾਹਰ ਰਹਿ ਗਏ ਬਈ ਸਾਰਾ ਸੰਸਾਰ ਇੱਕ ਇੱਕ ਪਰਮਾਤਮਾ ਏਕ ਪਿਤਾ ਏਕ ਸਕੇ ਹਮ ਬਾਰਕ ਸਭਨਾ ਜੀਆਂ ਕਾ ਇੱਕ ਦਾਤਾ ਇੱਕ ਹੈ ਦੋ ਚਾਰ ਨਹੀਂ ਅਨੰਤ ਰੂਪ ਧਾਰਨ ਕਰਦਾ ਹੈ ਇਸ ਕਰਕੇ ਭਾਈ ਉਹਨਾਂ ਦੇ ਲਈ ਤਾਂ ਅਰਦਾਸ ਹੀ ਕਰਨੀ ਬਣਦੀ ਹੈ ਪਰ ਪਰਿਵਾਰ ਦੇ ਵਿੱਚ ਕੁਛ ਜੀਵਾਂ ਦੀ ਵੱਖਰੀ ਵੱਖਰੀ ਡਿਊਟੀ ਹੁੰਦੀ ਵੀ ਤੂੰ ਆਹ ਕਰਨਾ ਤੂੰ ਆਹ ਕਰਨਾ ਤੂੰ ਆਹ ਕਰਨਾ ਹੈ ਸਾਡਾ ਹੀ ਪਰਿਵਾਰ ਪਰ ਉਹਨਾਂ ਦੀ ਜਿਹੜੀ ਡਿਊਟੀ ਆ ਉਹ ਆਪਣਾ ਕੰਮ ਕਰਨ ਜਿਹੜੀ ਸਾਡੀ ਡਿਊਟੀ ਆ ਅਸੀਂ ਆਪਣਾ ਕੰਮ ਕਰੀ ਜਾਣਾ ਜੇ ਪਰਮਾਤਮਾ ਨੇ ਉਹਨਾਂ ਨੂੰ ਇਹ ਡਿਊਟੀ ਦਿੱਤੀ ਹੈ ਵੀ ਉਹ ਮੂਸਾ ਬਿਰਤੀ ਕਰਕੇ ਕੁਰਚ ਕੁਰਚੀ ਕਰਨਾ ਤਾਂ ਕੌਣ ਹਟਾਉਣ ਵਾਲਾ ਜਿਉਂ ਕਾਗਜ਼ ਕੇ ਭਾਰ ਮੂਸਾ ਟੂਕ ਗਵਾਬਤ ਕਾਜ ਨਹੀਂ ਗਵਾਰੀ ਮਣਾ ਮੂਹੀ ਕਾਗਜ਼ ਇੱਕ ਰਾਤ ਦੇ ਵਿੱਚ ਟੁੱਕ ਦਿੰਦਾ। ਕਹਿੰਦੇ ਚੂਹੇ ਨੂੰ ਪੁੱਛਿਆ ਕਿਸੇ ਨੇ, ਉਹ ਸਾਰੀ ਰਾਤ ਤੂੰ ਖੜਕਾ ਕਰੀ ਗਿਆ, ਕੁਰਚ ਕੁਰਚ ਕਰੀ ਗਿਆ, ਢਿੱਡ ਭਰਿਆ। ਕਹਿੰਦਾ ਢਿੱਡ ਦੇ ਵਿੱਚ ਤਾਂ ਮਾਸਾ ਵੀ ਕੋਈ ਚੀਜ਼ ਨਹੀਂ ਗਈ, ਫਿਰ ਕੀ ਕਰਦਾ ਰਿਹਾ? ਕਹਿੰਦਾ ਬਸ ਕਾਗਜ਼ ਹੀ ਟੁੱਕਦਾ ਰਿਹਾ। ਇਹਨੂੰ ਮੁਸਕ ਬਿਰਤੀ ਕਹਿੰਦੇ ਆ, ਚੂਹਾ ਬਿਰਤੀ, ਹਰੇਕ ਚੀਜ਼ ਨੂੰ ਕੱਟ ਦੇਣਾ। ਉਹ ਜਾਂ ਤਾਂ ਕਿਉਂਕਿ ਜਨਮ ਕੋਈ ਕਿਤੋਂ ਆਇਆ, ਕੋਈ ਕਿਤੋਂ ਆਇਆ, ਫਿਰ ਬਿਰਤੀ ਨਹੀਂ ਬਦਲਿਆ ਕਰਦੀ ਹੈ। ਅਤੇ ਗੁਰੂ ਕਿਰਪਾ ਕਰੇ, ਅਰਦਾਸ ਕਰੀਏ ਕਿ ਜਿਹੜੇ ਸਾਡੇ ਪਰਿਵਾਰ ਦੇ ਜੀ ਭੁੱਲ ਗਏ ਹੈ ਸੱਚੇ ਪਾਤਸ਼ਾਹ, ਫਿਰ ਵੀ ਸਾਡੇ ਉਹਨਾਂ 'ਤੇ ਕਿਰਪਾ ਹੀ ਕਰਨੀ, ਈਰਖਾ ਨਹੀਂ ਕਰਨੀ ਬਣਦੀ, ਦੁਵੈਸ ਨਹੀਂ ਕਰਨੀ ਬਣਦੀ, ਉਹਨਾਂ ਦੇ ਲਈ ਦੁਆ ਕਰਨੀ ਬਣਦੀ, ਅਰਦਾਸ ਕਰਨੀ ਬਣਦੀ। ਸੋ ਅੱਗੇ ਦੱਸਦੇ ਹਨ ਜੀ,
ਤਨਕੋ ਪ੍ਰੇਰਿਤ ਕਾਰ ਕਰਾਵੇ ਹੈ,
ਪਰਮੇਸ਼ਰ ਆਪ ਦੇਵਤਿਆਂ ਨੂੰ ਪ੍ਰੇਰ ਕੇ ਸੇਵਾ ਕਰਾ ਰਹੇ ਹਨ,
ਕਹਿ ਸਭ ਤੋਂ ਉਤਸ਼ਾਹ ਵਧਾਵੇ
ਹੈ, ਕਹਿ ਕਹਿ ਕੇ ਉਤਸ਼ਾਹ ਵਧਾ ਰਹੇ ਹਨ,
ਸ਼ਨਕ ਮਾਤਰ ਮਹਿ ਮਾਟੀ ਪਾਟੀ,
ਥੋੜੇ ਸਮੇਂ ਦੇ ਵਿੱਚ ਹੀ ਜਿਹੜੀ ਬਿੱਟੀ ਉਹ ਪੁੱਟੀ ਗਈ ਹੈ, ਕੱਟ ਟੁੱਟ ਗਿਆ ਹੈ,
ਸਭ ਨਿਕਾਸ ਕਰ ਬਾਹਰ ਸਾਟੀ,
ਬਾਹਰ ਛੱਡ ਦਿੱਤੀ ਹੈ, ਉੱਥੋਂ ਨਿਕਾਸ ਕਰਕੇ ਕੱਢ ਕੇ,
ਸ਼੍ਰੀ ਅਰਜਨ ਕਰ ਨਿਰਣੈ ਹੀਰੈ,
ਗੁਰੂ ਅਰਜਨ ਦੇਵ ਜੀ ਮਹਾਰਾਜ ਨਿਰਣੈ ਕਰਨ ਵਾਸਤੇ ਦੇਖ ਰਹੇ ਹਨ,
ਆਜ ਕਰਕੇ ਕਰੇ ਕਨੇਰੇ,
ਤੇ ਆਜ ਜਿਹੜੀ ਕਾਰ ਕਰਨ ਵਾਲੇ ਵਿਸ਼ੇਸ਼ ਕਰਕੇ ਭਗਵਾਨ ਜੀ ਆ ਗਏ,
ਸੰਗਤ ਨਹੀਂ ਕਹੂੰ ਤੇ ਆਈ,
ਕੋਈ ਸੰਗਤ ਹੋਰ ਨਹੀਂ ਆਈ ਹੈ,
ਜਿਤ ਕਿਤ ਦੀਖਤ ਜਨ ਸਮਦਾਈ,
ਜਿੱਥੇ ਕਿਤੇ ਦੇਖਦੇ ਆ ਉੱਥੇ ਸਾਰੇ ਇੰਨੇ ਲੋਕ ਫਿਰਦੇ ਦੇਖਦੇ ਨੇ, ਸੰਗਤ ਤਾਂ ਕੋਈ ਹੈ ਨਹੀਂ, ਇਹ ਸੰਗਤ ਜਿਹਨੂੰ ਜਾਣਦੇ ਆ ਉਹਨਾਂ 'ਚ ਤਾਂ ਇੱਕ ਵੀ ਬੰਦਾ ਨਹੀਂ, ਸਭ ਦੇਵਤੇ ਆ ਗਏ। ਇਹ ਇੱਕ ਮਾਣ ਹੈ ਗੁਰੂ ਪਿਆਰੇ ਕਿ ਜਿੱਥੇ ਬ੍ਰਹਮਾ ਵਰਗੇ ਆਪ ਸੇਵਾ ਕਰਨ ਲਈ ਆ ਜਾਣ, ਜਿੱਥੇ ਸ਼ਿਵਜੀ ਵਰਗੇ ਖੁਦ ਆ ਜਾਣ, ਤਿੱਥੇ ਗੁਰੂ ਕਿੱਡਾ ਵੱਡਾ ਸਮਰੱਥ ਹੈ, ਕੈਸਾ ਹੈ ਪਰਮੇਸ਼ੁਰ ਦਾ ਦਰ, ਹਰਿਮੰਦਰ ਸਾਹਿਬ ਵਰਗਾ ਕੋਈ ਦੁਨੀਆਂ 'ਤੇ ਤੀਰਥ ਨਹੀਂ, ਸਭ ਤੋਂ ਵੱਡਾ ਤੀਰਥ ਹੈ, ਸ਼੍ਰੋਮਣ ਹੈ ਸਭ ਦਾ,
ਬੇਸ ਅਨੁਪਮ ਅਦਭੁਤ ਕ੍ਰਾਂਤ,
ਅਤੇ ਅਦਭੁਤ ਕ੍ਰਾਂਤੀ ਸ਼ੋਭਾ ਜਿਹੜੀ ਹੈ ਉਹ ਬੜਾ ਪ੍ਰਭਾਵ ਬੜਾ ਹੈ ਭਗਵਾਨ ਜੀ ਦਾ। ਅਤੇ ਭਾਵੇਂ ਵਸਤਰ ਜਿਹੋ ਜਿਹੇ ਮਰਜ਼ੀ ਪਏ, ਲੁਕੇ ਹੋਏ ਨੇ ਮਜ਼ਦੂਰ ਦੇ ਰੂਪ ਵਿੱਚ,
ਕਰਤਕਾਰ ਕੋ ਸ਼ੋਭਤ ਗਾਤ,
ਤੇ ਸਰੀਰ ਬੜਾ ਸੁੰਦਰ ਲੱਗ ਰਿਹਾ ਹੈ, ਮੋਹਿਨ ਮੋਹਿ ਲਿਆ ਮਨ ਮੋਰਾ,
ਸਵਈਆ ਸ੍ਰੀ ਗੁਰੂ ਇਹ ਵਿਚਾਰਤ ਨਿਹਾਰਤ ਹੈ,
ਸ੍ਰੀ ਗੁਰੂ ਇਹ ਵਿਚਾਰ ਨਿਹਾਰਤ ਹੈ, ਦੇਖਦੇ ਨਾਲੇ ਵਿਚਾਰ ਕਰਦੇ ਹਨ ਗੁਰੂ ਅਰਜਨ ਦੇਵ ਜੀ,
ਸਭ ਮਹਿ ਇੱਕ ਸੁੰਦਰ ਡੀਲਾ,
ਸਾਰਿਆਂ ਦੇ ਵਿੱਚ ਇੱਕ ਬੜਾ ਸੁੰਦਰ ਸਰੂਪ ਹੈ ਜਿਹੜਾ ਪਰਮੇਸ਼ੁਰ ਜੀ ਦਾ,
ਚਾਰ ਬਲੋਚਨ ਸੋਜ ਬਮੋਚਤ,
ਤੇ ਜਿਹੜੇ ਨੇਤਰ ਨੇ ਬੜੇ ਸੁੰਦਰ ਹਨ ਭਗਵਾਨ ਜੀ ਦੇ, ਅਤੇ ਉਹਨਾਂ ਨੇਤਰਾਂ ਨੂੰ ਅਤੇ ਸੋਚਾਂ ਨੂੰ ਵਿਮੋਚਿਤ ਨਾਸ਼ ਕਰਨ ਵਾਲੇ ਜਿਹਦੇ ਵੱਲ ਵੇਖਦੇ ਨੇ ਸੋਚਾਂ ਹੀ ਨਾਸ਼ ਕਰ ਦਿੰਦੇ ਹਨ,
ਪ੍ਰੇਰਿਤ ਹੈ ਸਭ ਹੋਣ ਸ਼ਬੀਲਾ,
ਸਾਰਿਆਂ ਵਿੱਚ ਸੋਭਾ ਪਾ ਰਹੇ ਨੇ ਪ੍ਰੇਰਦੇ ਨੇ ਸੇਵਾ ਕਰਨ ਵਾਸਤੇ,
ਬ੍ਰਿੰਦ ਅਦਾਇਬ ਰਾਖਤ ਹੈ,
ਸਾਰੇ ਦੇਵਤੇ ਡਰ ਡਰ ਕੇ ਕੰਮ ਕਰਦੇ ਆ, ਅਦਬ ਰੱਖਦੇ ਆ ਕਿ ਕੋਈ ਭਗਵਾਨ ਜੀ ਖੜੇ ਹਨ ਸਾਹਮਣੇ,
ਅਭਲਾਖਤ ਭਾਗਤ ਹੈ ਗੁਣਸ਼ੀਲਾ,
ਤੇ ਇੱਛਾ ਬੜੀ ਹੈ ਮਨ ਦੇ ਵਿੱਚ ਸੇਵਾ ਕਰਦੇ, ਗੁਣ ਕਹਿੰਦੇ ਹਨ ਭਗਵਾਨ ਜੀ ਦੇ,
ਔਰ ਨਹੀਂ ਜਗ ਮੌਰ ਇਹੀ ਇਸ ਠੌਰ ਵਿਖੇ ਦਿਖਰਾਵਤ ਲੀਲਾ,
ਸੰਸਾਰ ਦੇ ਵਿੱਚ ਲੀਲਾ ਦਿਖਾਉਣ ਦੇ ਲਈ ਆ ਗਏ, ਹੋਰ ਤਾਂ ਕੋਈ ਨਹੀਂ, ਤਾਂ ਭਗਵਾਨ ਆਪ ਆ ਗਏ ਹਨ,
ਲਗ ਕਾਲ ਮੈਂ ਕਾਰ ਵਿਸਾਲ ਕਰੀ,
ਥੋੜੇ ਸਮੇਂ ਦੇ ਵਿੱਚ ਵੱਡੀ ਕਾਰ ਕਰ ਦਿੱਤੀ ਹੈ,
ਜਾਹੇ ਵਿਖੇ ਚਨਵੋ ਹਰਿਮੰਦਰ,
ਜਿਸ ਥਾਂ ਤੇ ਹਰਿਮੰਦਰ ਸਾਹਿਬ ਦੀ ਇਮਾਰਤ ਚਨਵਾਉਣੀ ਸੀ,
ਮ੍ਰਿਤਕਾ ਤਾਹੇ ਤੇ ਕਾਰ ਤੁਰਨਤਾ,
ਬੜੀ ਜਲਦੀ ਉੱਥੇ ਦੀ ਮਿੱਟੀ ਕੱਢ ਦਿੱਤੀ ਬਾਹਰ,
ਸਾਏ ਲਈ ਸਗਰੀ ਸਰ ਅੰਦਰ,
ਤੇ ਇਸ ਪ੍ਰਕਾਰ ਉਹ ਵਿਛਾ ਦਿੱਤੀ ਸਰੋਵਰ ਦੇ ਅੰਦਰ,
ਜਸ ਭਾਖ ਮਹਾਤਮ ਆਨਨ ਤੇ,
ਆਪਣੀ ਰਸਨਾ ਤੋਂ ਗੁਰੂ ਅਰਜਨ ਦੇਵ ਜੀ, ਆਨਨ ਨਾਮ ਮੂੰਹ ਨੂੰ ਕਹਿੰਦੇ ਹੈ, ਆਪਣੀ ਮੁਖ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜਸ ਕਰਦੇ ਨੇ,
ਕਰਬਾਵਤ ਹੈ ਕਰਤੇ ਤਨ ਸੁੰਦਰ,
ਇਹੋ ਮਹਾਰਾਜ ਸਾਹਿਬ ਦੀ ਉਹ ਸੁੰਦਰ ਸਰੂਪ ਦੀ ਸ਼ੋਭਾ ਕਰਦੇ ਨੇ,
ਇੱਕ ਆਵਤ ਹੈ ਇੱਕ ਜਾਤ ਨਿਕਾਸਤ,
ਇੱਕ ਆਉਂਦੇ ਹੈ ਟੋਕਰੀ ਖਾਲੀ ਲਈ ਢੋ ਕੇ ਮਿੱਟੀ, ਇੱਕ ਲੈ ਕੇ ਜਾ ਰਹੇ ਨੇ, ਤੇ ਇੱਕ ਆਵਤ ਹੈ ਇੱਕ ਜਾਤ ਨਿਕਾਸ ਤੇ ਇੱਕ ਜਾ ਰਹੇ ਹਨ,
ਸ੍ਰੀ ਗੁਰੂ ਦੇਖਤ ਪੇ ਕਰ ਨੰਦਰ,
ਮਹਾਰਾਜ ਸਾਹਿਬ ਜੀ ਜਦੋਂ ਨਜ਼ਰ ਕਰਕੇ ਨਿਗਾਹ ਕਰਕੇ ਦੇਖਿਆ,
ਜਿਤ ਚੌਪਤਰੀ ਸੁਰਗੋਪ ਹੈ,
ਤੇ ਉਸੇ ਵੇਲੇ ਛਿਪੇ ਹੋਏ ਦੇਵਤੇ ਦੇਖੇ ਵੀ ਤਾਂ ਸਾਰੇ ਦੇਵਤੇ ਆ ਗਏ ਟੋਕਰੀਆਂ ਢੋਣ ਵਾਸਤੇ, ਤੇ ਉਸ ਵੇਲੇ ਸਾਰਿਆਂ ਨੇ ਦੇਹਾਂ ਧਾਰੀਆਂ ਹੁੰਦੀਆਂ ਹਨ,
ਪਲਟੇ ਤਨ ਜਨ ਗੁਰੂ ਚੱਲਿਆ,
ਇਹ ਆਪਣਾ ਤਨ ਬਦਲ ਕੇ ਆਏ ਹੋਏ ਨੇ ਗੁਰੂ ਸਾਹਿਬ ਕਹਿੰਦੇ ਨੇ ਸੇਵਾ ਕਰਨ,
ਜਿਵੇਂ ਸੂਰਜ ਬਾਲ ਬਲੋਕਤ ਹੀ,
ਤੇ ਜਿਵੇਂ ਚੜ੍ਹਦਾ ਸੂਰਜ ਹੈ ਦੇਖ ਕਰਕੇ ਜੀ,
ਅਰਵਿੰਦ ਬਲੋਚਨ ਦੈਵਕ ਸਾਏ,
ਉਸੇ ਵੇਲੇ ਕੰਵਲ ਜਿਹੜੇ ਨੇ ਖਿੜ ਜਾਂਦੇ ਹਨ,
ਬਰ ਡੀਠ ਮਿਲੀ ਜੁਗ ਮੂਰਤ ਕੀ,
ਤੇ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਦੀ ਨਿਗਾਹ ਅਕਾਲ ਪੁਰਖ ਦੇ ਨੇਤਰਾਂ ਦੇ ਵਿੱਚ ਮਿਲੀ, ਦੋਨੇ ਸਰੂਪ ਤਾਂ ਇੱਕੋ ਹੀ ਨੇ, ਵੱਖਰੇ ਵੱਖਰੇ ਸਰੂਪ ਧਾਰਨ ਕੇ ਜਦੋਂ ਆਪਸ ਵਿੱਚ ਨਿਗਾਹ ਮਿਲੀ ਹੈ,
ਇੱਕ ਜੋਤ ਸਰਬੋਤਮ ਹੀ ਉਮਹਾਏ,
ਇੱਕੋ ਹੀ ਜੋਤ ਹੈ ਦੋ ਪਾਸੇ ਉਮਾ ਰਹੀ ਹੈ, ਜੋਤ ਤਾਂ ਉਹੀ ਜਗਮਗਾ ਰਹੀ ਹੈ ਗੁਰੂ ਅਰਜਨ ਦੇਵ ਜੀ ਦੇ ਵਿੱਚ ਵੀ ਤੇ ਅਕਾਲ ਪੁਰਖ ਵਾਹਿਗੁਰੂ ਆਪਣੀ ਜੋਤ ਦੇਖ ਕੇ ਆਨੰਦਿਤ ਹੋ ਰਹੇ ਨੇ।
ਅਵਲੋਕਿਤ ਕੀਰਤ ਕੋ ਬਰਨੈ,
ਇਹ ਮਹਾਰਾਜ ਸਾਹਿਬ ਨੇ ਦੇਖ ਕਰਕੇ ਫਿਰ ਬਹੁਤ ਜਸ ਧਾਰਨ ਕੀਤਾ, ਮਹਾਰਾਜ ਸਾਹਿਬ ਸ਼ਬਦ ਬਣਾਏ।
ਪੁਨਸਾਰ ਸਮੇਂ ਵਿੱਚ ਰਾਗ ਸੁਹਾਏ,
ਸਵੇਰ ਦਾ ਵੇਲਾ ਸੀ, ਇਹ ਪਿੱਛੇ ਆਪ ਜੀ ਸੁਣ ਰਹੇ ਹੋ, ਸਵੇਰ ਦੇ ਵੇਲੇ ਸੀ, ਪੁਨਸਾਰ ਵਿਚਾਰ ਕਿ ਇਸ ਵੇਲੇ ਦਾ ਰਾਗ ਕਿਹੜਾ ਹੈ, ਇਹ ਵਿਚਾਰ ਕੇ ਮਹਾਰਾਜ ਸਾਹਿਬ ਜੀ ਨੇ
ਦੋਹਰਾ ਸੂਹੀ ਰਾਗ ਸੋ ਸ਼ੰਤ ਕਰ ਜੁਗਤ ਬਿਲਾਵਲ ਗਾਏ।
ਰਾਗ ਤਾਂ ਸੀ ਸੂਹੀ, ਪਰ ਇਹਦੇ ਚ ਜੁਗਤ ਬਿਲਾਵਲ ਦੀ ਰੱਖੀ ਮਹਾਰਾਜ ਸਾਹਿਬ ਨੇ, ਰਾਗੀ ਸਿੰਘ ਜਾਣਦੇ ਆ ਇਹਨਾਂ ਗੱਲਾਂ ਨੂੰ, ਤੇ ਇਸ ਕਰਕੇ ਫਿਰ ਉਸ ਵੇਲੇ ਸ਼ਬਦ ਉਚਾਰਨ ਕੀਤਾ,
ਆਪਣਾ ਆਨੰਦ ਬੁਲੰਦ ਕੋ ਦਿਓ ਜਨਾਏ ਸੁਣਾਏ,
ਆਪਣੇ ਆਨੰਦ ਬਹੁਤੇ ਆਨੰਦ ਨੂੰ ਸ਼ਬਦ ਵਿੱਚ ਸੁਣਾ ਦਿੱਤਾ। ਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜਾ ਸਾਧ ਸਿੰਘ ਸ਼ਬਦ ਉਚਾਰਨ ਕੀਤਾ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਆਵੀ ਤਾਲ ਸੁਆ ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ ਜੈ ਜੈਕਾਰ ਭਇਆ ਜਗ ਅੰਤਰ, ਲਾਥੇ ਸਗਲ ਵਸੂਰੇ ਪੂਰਨ ਪੁਰਖ ਅਚੁੱਤ ਅਵਨਾਸੀ, ਜਸ ਵੇਦ ਪ੍ਰਾਣੀ ਗਾਇਆ, ਆਪਣਾ ਬਿਰਧ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ। ਇਹ ਸੰਤ ਦੀ ਪਹਿਲੀ ਪੌੜੀ ਹੈ, ਇਹਦੇ ਅਰਥ ਤਾਂ ਹੁਣ ਹੋਣਗੇ ਸਾਸ ਜੀ ਖਲਣ, ਕਿਉਂਕਿ ਸਾਰਾ ਸ਼ਬਦ ਹੈ ਗੁਰਬਾਣੀ ਦੇ ਅਰਥ ਨੇ, ਉਹਦੇ 'ਚ ਕਹਾਲ ਕਰਨ ਦੀ ਲੋੜ ਨਹੀਂ, ਨਾ ਸੁਣਨ ਵਿੱਚ ਨਾ ਸੁਣਾਉਣ ਵਿੱਚ, ਸੰਤ ਦੇ ਸਾਸ ਜੀ ਚਾਰ ਪਹਿਰੇ ਹੈ, ਅਤੇ ਇਸ ਕਰਕੇ ਫਿਰ ਇਹਦੇ ਅਰਥ ਕੱਲ੍ਹ ਨੂੰ ਇਹ ਸਵਾਹਿਵਾਨ ਹੋਣਗੇ। ਅਤੇ ਹੁਣ ਦੂਸਰਾ ਜਿਹੜਾ ਵਚਨ ਹੈ ਵੀ ਉਹ ਅੰਮ੍ਰਿਤ ਸੰਚਾਰ ਬਾਰੇ ਆਪ ਜੀ ਨੂੰ ਬੇਨਤੀ ਕਿ ਆਪਣੇ ਆਪਣੇ ਪਰਿਵਾਰਾਂ 'ਚ ਦੇਖੋ ਅਤੇ ਆਪਣੇ ਆਪਣੇ ਗੁਆਂਢ ਵਿੱਚ ਦੇਖੋ, ਆਪਣੇ ਆਪਣੇ ਮਿਲ ਵਰਤਨ ਵਾਲਿਆਂ ਵਿੱਚ ਦੇਖੋ, ਕੋਈ ਅਜਿਹਾ ਮਨੁੱਖ ਤੁਹਾਡਾ ਮਿਲਾਪ ਵਾਲਾ ਹੋਵੇ ਔਰ ਅਜੇ ਨਿਗੋਰਾ ਹੋਵੇ, ਅਤੇ ਉਹਨੂੰ ਜਾ ਕੇ ਪਿਆਰ ਦੇ ਨਾਲ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਮੈਂ ਸੁਣ ਕੇ ਆਇਆ ਕਿ ਸਤਿਗੁਰ ਵਜ ਹੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਂ ਬੁਰਾ, ਨਿਗੁਰੇ ਬੰਦੇ ਦਾ ਨਾਂ ਲੈਣਾ ਵੀ ਬੁਰਾ ਹੈ। ਇਸ ਕਰਕੇ ਨਿਗੁਰੇ ਬੰਦੇ ਦਾ ਜਿਸ ਥਾਂ 'ਤੇ ਬੈਠਦਾ ਧਰਤੀ ਦੇ ਭ੍ਰਸ਼ਟ ਹੋਣ ਦੀ ਪ੍ਰਾਣਾਂ ਦੇ ਅੰਦਰ ਵੀ ਕਥਾ ਹੈ, ਨਾਰਦ ਨੇ ਖੁਦ ਗੁਰੂ ਨਹੀਂ ਸੀ ਧਾਰਨ ਕੀਤਾ ਅਤੇ ਭਗਵਾਨ ਵਿਸ਼ਨੂੰ ਉਹਦੀ ਮਿੱਟੀ ਪੁੱਟ ਕੇ ਦੂਸਰੇ ਥਾਂ ਸੁਟਵਾ ਕੇ ਆਉਂਦੇ ਸੀ ਰੋਜ਼ ਜਿੱਥੇ ਸਭਾ 'ਚ ਬਹਿੰਦਾ ਸੀ। ਅਤੇ ਇਹ ਗੱਲ ਜਦੋਂ ਨਾਰਦ ਨੂੰ ਕਿਸੇ ਨੇ ਦੱਸੀ ਕਿ ਤੂੰ ਜਿਸ ਥਾਂ 'ਤੇ ਬੈਠਦਾ ਤੇਰੀ ਮਿੱਟੀ ਪੁੱਟ ਕੇ ਸਿੱਟੀ ਜਾਂਦੀ ਹੈ, ਕਹਿੰਦੇ ਇਹ ਕਿਵੇਂ ਹੋ ਸਕਦਾ, ਭਗਵਾਨ ਜੀ ਬਹੁਤ ਪਿਆਰ ਕਰਦੇ ਮੈਨੂੰ, ਕਹਿੰਦੇ ਜਾ ਕੇ ਵੇਖ ਲਈ, ਵੇਖਿਆ ਤਾਂ ਉਹੀ ਗੱਲ ਹੋ ਰਹੀ ਹੈ, ਕਹਿੰਦੇ ਜੀ ਇਹ ਕੀ ਹੋ ਰਿਹਾ। ਕਹਿੰਦੇ ਨਾਰਦ ਨਿਗੁਰਾ ਬੰਦਾ ਜਿੱਥੇ ਬੈਠਦਾ ਧਰਤ ਪ੍ਰਸ਼ਟੀ ਜਾਂਦੀ ਹੈ, ਮਨੁੱਖਾ ਸਰੀਰ ਦੇ ਅੰਦਰ ਇਹ ਨਿਯਮ ਹੈ ਕੋਈ ਵੀ ਬੰਦਾ ਨਿਗੁਰਾ ਨਾ ਰਹੇ, ਗੁਰਮੰਤਰ ਹੀਣਸ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸ਼ਨ ਹੈ ਕੂਕਰੈ ਸੂਕਰੈ ਗਰਦ ਵੈ ਕਾਕੈ ਸਰਪਨੈ ਤੁਲਫਨੈ। ਸੋ ਇਸ ਕਰਕੇ ਭਾਈ ਇਹ ਗੁਰੂ ਵੀ ਧਾਰਨ ਕਰਨਾ, ਜੇ ਗੁਰੂ ਕੱਚਾ ਮਿਲ ਗਿਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕਾਚੇ ਗੁਰ ਤੇ ਮੁਕਤ ਨਾ ਹੋਊਗਾ, ਮੁਕਤੀ ਨਹੀਂ ਹੋਣੀ। ਜੇ ਅਗਿਆਨੀ ਗੁਰੂ ਮਿਲਿਆ ਤਾਂ ਗੁਰੂ ਜਿਨ੍ਹਾਂ ਕਾ ਅੰਧਲਾ, ਸਿੱਖ ਵੀ ਅੰਧੇ ਕਰਮ ਕਰੇਨ, ਉਹ ਭਾਣੇ ਚੱਲਣ ਆਪਣੇ ਨਿੱਤ ਝੂਠੋ ਝੂਠ ਬੁਲੋਣ, ਫਿਰ ਇਹ ਹੋਊਗਾ। ਇਸ ਕਰਕੇ ਸਭ ਤੋਂ ਵੱਡਾ ਕੌਣ ਹੈ, ਪਰਮੇਸ਼ਰ। ਤਾਂ ਫਿਰ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਜਿੰਨੇ ਹੁਣ ਤੱਕ ਅਵਤਾਰ ਹੋਏ, ਕੋਈ 16 ਕਲਾਂ, ਭਾਵੇਂ ਉਹ ਵੀ ਉਹਨਾਂ ਦੇ ਆਪਣੇ ਰੂਪ ਨੇ ਪਰਮੇਸ਼ਰ ਜੀ, ਕੋਈ ਇਹਦੇ ਵਿੱਚ ਦਵੈਸ ਨਹੀਂ ਸਾਨੂੰ ਕਰਨ ਦੀ ਲੋੜ। ਪਰ ਇਹ ਸੱਚਾਈ ਹੈ ਕਿ ਗੁਰੂ ਨਾਨਕ ਵਰਗਾ ਪਹਿਲਾਂ ਨਾ ਕੋਈ ਅਵਤਾਰ ਆਇਆ ਅਤੇ ਨਾ ਹੀ ਆ ਸਕਦਾ, ਖੁਦ ਆਪ ਆਇਆ ਸੀ ਪਰਮੇਸ਼ਰ, ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਮਾਨਸ ਅਵਤਾਰ ਤਰ ਦਰਸ਼ ਦਿਖਾਏ ਹੈ। ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਹੈ, ਦਸਵਾਂ ਜਾਮਾ ਪਹਿਰ ਕੇ ਸਤਿਗੁਰੂ ਜੀ ਨੇ ਜੋ ਖੇਡ ਵਰਤਾਈ ਅੰਮ੍ਰਿਤ ਬਾਰੇ ਜੋ ਦੱਸਿਆ, ਅਤੇ ਅੰਮ੍ਰਿਤ ਦੇ ਅਖਰੀ ਅਰਥ ਕੀ ਨੇ, ਅੰਮ੍ਰਿਤ ਦੀ ਪਰਿਭਾਸ਼ਾ ਕੀ ਹੈ, ਅੰਮ੍ਰਿਤ ਦੀਆਂ ਕਿਸਮਾਂ ਕਿੰਨੀਆਂ ਨੇ, ਅਤੇ ਅੰਮ੍ਰਿਤ ਛਕਣਾ ਜ਼ਰੂਰੀ ਕਿਉਂ ਹੈ, ਇਹ ਤਾਂ ਬਹੁਤ ਲੰਮੀਆਂ ਕਥਾਵਾਂ ਨੇ, ਮੈਂ ਟੂਕ ਮਾਤਰ ਆਪ ਜੀ ਨੇ ਬੇਨਤੀ ਕੀਤੀ ਹੈ। ਅਤੇ ਅੰਮ੍ਰਿਤ ਦੇ ਅਖਰੀ ਅਰਥ ਹੀ ਦੱਸਦੇ ਨੇ, ਮ੍ਰਿਤ ਨਾਮ ਮੌਤ ਦਾ ਹੈ, ਇਹ ਐੜਾ ਮੂਹਰੇ ਲੱਗ ਗਿਆ, ਇਹ ਨਿਖੇਧੀ ਦੇ ਵਿੱਚ ਵਰਤਿਆ ਜਾਂਦਾ ਹੈ, ਗਿਆਨ ਦੇ ਮੂਹਰੇ ਐੜਾ ਲਾ ਦਿਓ ਅਗਿਆਨ, ਪੂਰਾ ਨਖੇਦੀ ਦੇ ਚਲਾ ਗਿਆ। ਅਤੇ ਜਿਸ ਵੇਲੇ ਮ੍ਰਿਤ ਦੇ ਮੂਹਰੇ ਐੜਾ ਲਾ ਗਿਆ, ਮ੍ਰਿਤੂ ਤੋਂ ਰਹਿਤ ਕਰਨ ਵਾਲੀ ਸ਼ਕਤੀ ਉਹ ਅੰਮ੍ਰਿਤ ਹੈ। ਉਸ ਪਰਮੇਸ਼ੁਰ ਨੇ ਗੁਰੂ ਸਰੂਪ ਧਾਰਨ ਕਰਕੇ ਔਰ ਫਿਰ ਦਸਵਾਂ ਜਾਮਾ ਧਾਰਨ ਕਰਕੇ ਮਹਾਰਾਜ ਸਾਹਿਬ ਜੀ ਨੇ ਕਿੱਡਾ ਤਰਸ ਕੀਤਾ ਕਿ ਜਿਸ ਵੇਲੇ ਕੋਈ ਅੰਮ੍ਰਿਤ ਪਾਨ ਕਰ ਲੈਂਦਾ ਉਹਦੇ ਪਿਛਲੇ ਜਨਮਾਂ ਜਨਮਾਤਰਾਂ ਦੇ ਜਿੰਨੇ ਪਾਪ ਜਾਂ ਇਹ ਜਨਮ 'ਚ ਵੀ ਅੰਮ੍ਰਿਤ ਛਕਣ ਤੋਂ ਪਹਿਲਾਂ ਜਿੰਨੇ ਕੀਤੇ ਸਾਰੇ ਪਾਪ ਉਸ ਦਿਨ ਬਖਸ਼ੇ ਜਾਂਦੇ ਹੈ। ਔਰ ਉਹਨੂੰ ਦੱਸਿਆ ਜਾਂਦਾ ਕਿ ਤੇਰਾ ਗੁਰਮੁਖਾ ਜਨਮ ਨਵਾਂ ਹੋ ਗਿਆ, ਹੁਣ ਨਵੇਂ ਜਨਮ 'ਚ ਕੋਈ ਪਾਪ ਨਹੀਂ ਕਰਨਾ। ਸਤਿਗੁਰ ਕਹਿ ਜਨਮ ਹੈ, ਜਿਹੜਾ ਮਾਤਾ ਪਿਤਾ ਦੇ ਘਰ ਜਨਮ ਹੁੰਦਾ ਹੈ ਉਹ ਜਨਮ ਮਰਨ ਬਣਾ ਹੀ ਰੱਖਦਾ, ਜਿਹੜਾ ਗੁਰੂ ਦੇ ਘਰ ਵਿੱਚ ਜਨਮ ਹੁੰਦਾ ਹੈ ਇਹ ਜੰਮਣ ਮਰਨ ਨੂੰ ਮੇਟਣ ਦੀ ਸ਼ਕਤੀ ਹੈ। ਸਤਿਗੁਰ ਕਹਿ ਜਨਮ ਹੈ ਗਵਰਨ ਦਾ। ਇੱਕ ਮੁਸਲਮਾਨ ਵੀਰ ਅਤੇ ਹਿੰਦੁਸਤਾਨ ਦੀ ਧਰਤੀ 'ਚੋਂ ਮੱਕੇ ਦੀ ਜ਼ਿਆਰਤ ਲਈ ਜਾਂਦਾ ਹੈ, ਨਾਲ ਉਹਦਾ ਪਿਤਾ ਹੈ, ਅਰਬੀ ਪੜ੍ਹਿਆ, ਵਿਦਵਾਨ ਹੈ, ਪੜ੍ਹਿਆ ਲਿਖਿਆ, ਆਪ ਵੀ ਵਿਦਵਾਨ ਹੈ। ਅਤੇ ਉੱਥੇ ਜਾ ਕੇ ਜਿੱਥੇ ਮੱਕੇ ਦੀ ਜ਼ਿਆਰਤ ਕਰਦੇ ਹੈ ਅਤੇ ਉਸ ਥਾਂ 'ਤੇ ਉਹਨਾਂ ਨੂੰ ਦੋ ਪੁਸਤਕਾਂ, ਕਿਉਂਕਿ ਜਿਹਨੂੰ ਪੜ੍ਹਨ ਦਾ ਸੁਭਾਵ ਹੋਵੇ ਲਾਇਬ੍ਰੇਰੀ ਨਹੀਂ ਜਾਂਦਾ, ਕੁਝ ਨਾ ਖੋਜਦਾ ਰਹਿੰਦਾ। ਅਤੇ ਉੱਥੇ ਜਾ ਕੇ ਉਹਨਾਂ ਨੂੰ ਦੋ ਗ੍ਰੰਥ ਪੁਰਾਤਨ ਲੱਭੇ ਅਤੇ ਇੱਕ ਦਾ ਨਾਂ ਸੀ ਫੱਕਰ ਬਾਬਾ ਨਾਨਕ ਅਤੇ ਦੂਸਰਿਆਂ 'ਤੇ ਤਾਰੀਖੇ ਅਰਬ। ਪਹਿਲੇ ਦਿਨ ਉਦੋਂ ਮੇਰੇ ਯਾਦ ਨਹੀਂ ਆਇਆ ਸ਼ਾਇਦ, ਹੁਣ ਸਿਮਰਤੀ 'ਚ ਆ ਗਿਆ ਕੁਦਰਤ। ਦੂਸਰੇ ਗ੍ਰੰਥ ਨਾ ਤਾਰੀਖੇ ਅਰਬ, ਇਹ ਦੋ ਗ੍ਰੰਥ ਉਹਨਾਂ ਪਿਓ ਪੁੱਤਾਂ ਨੇ ਚੰਗੀ ਤਰ੍ਹਾਂ ਪੜ੍ਹੇ। ਤੁਸੀਂ ਯਕੀਨ ਕਰਿਓ ਵੀ ਉਹ ਜਿਹੜੀਆਂ ਸਾਖੀਆਂ ਨੇ ਸਾਡੇ ਇਤਿਹਾਸ ਵਿੱਚ ਇੱਕ ਵੀ ਸਾਖੀ ਨਹੀਂ ਆਈ ਜਿਹੜੀ ਉੱਥੇ ਮੱਕੇ ਦੇ ਇਤਿਹਾਸ 'ਚ ਲਿਖੀ ਹੋਈ ਹੈ। ਉਸ ਦੇ ਵਿੱਚ ਇਹ ਵੀ ਲਿਖਿਆ ਕਿ ਮੱਕਾ ਘੁੰਮਿਆ ਅਤੇ ਉਹ ਲੇਖਕ ਕਹਿੰਦਾ ਕਿ ਮੈਂ ਉਸ ਵੇਲੇ ਜਦੋਂ ਕਾਜੀ ਰੁਕਮਦੀਨ ਦੇ ਨਾਲ ਬਾਬੇ ਨਾਨਕ ਦੀ ਗੋਸ਼ਟ ਹੋਈ ਹੈ ਅਤੇ ਮੈਂ ਕੋਲ ਬਹਿ ਕੇ ਵੇਖਿਆ ਅਤੇ ਉੱਥੋਂ ਹੀ ਜੀਵਨ 'ਤੇ ਪ੍ਰਭਾਵਿਤ ਹੋ ਕੇ ਮੈਂ ਗੁਰੂ ਨਾਨਕ ਦਾ ਸਿੱਖ ਬਣਿਆ। ਮੁਸਲਮਾਨ ਸਿੱਖ ਬਣੇ ਕਈ, ਔਰ ਕਾਜੀ ਰੁਕਮਦੀਨ ਤਾਂ ਗੁਰੂ ਨਾਨਕ ਦਾ ਉਹ ਸਿੱਖ ਬਣਿਆ ਜਿਸਨੇ ਗੁਰੂ ਨਾਨਕ ਦੇ ਸਿਧਾਂਤਾਂ 'ਤੇ ਚੱਲ ਕੇ ਸ਼ਹਾਦਤ ਦਿੱਤੀ, ਸ਼ਹੀਦ ਹੋਇਆ। ਉਹ ਕਾਜੀ ਰੁਕਮਦੀਨ ਵੀ ਸਾਡਾ ਆਪਣਾ ਸਿੱਖ ਭਰਾ ਬਣਿਆ ਅਤੇ ਸ਼ਹੀਦ ਹੋਇਆ ਗੁਰੂ ਨਾਨਕ ਦੇ ਸਿਧਾਂਤਾਂ 'ਤੇ। ਉਹਦੇ ਵਿੱਚ ਮੈਂ ਜਿਹੜੀ ਅੰਮ੍ਰਿਤ 'ਤੇ ਗੱਲ ਕਰਨ ਲੱਗੀ, ਉਹਨੇ ਪੜ੍ਹ ਕੇ ਵਿਚਾਰ ਕੇ ਮਦੀਨੇ ਵੀ ਗਏ, ਵਾਪਸ ਆਇਆ ਆਪਣੇ ਪਿਓ ਨੂੰ ਕਹਿਣ ਲੱਗਿਆ, ਪਿਤਾ ਜੀ ਵੀ ਦੇਖੋ ਬਾਤ ਇਹ ਹੈ ਵੀ ਮੱਕੇ ਵਿੱਚ ਆ ਕੇ ਮੈਂ ਗੁਰੂ ਨਾਨਕ ਦੀ ਐਡੀ ਸ਼ੋਭਾ ਸੁਣੀ ਹੈ ਤਾਂ ਹੁਣ ਮੈਂ ਆਪਣਾ ਇਸਲਾਮ ਧਰਮ ਬਦਲ ਕੇ ਮੈਂ ਸਿੱਖ ਧਰਮ ਧਾਰਨ ਕਰਨ ਲੱਗਾ ਅਤੇ ਸਭ ਤੋਂ ਵੱਡਾ ਦੁਨੀਆ 'ਚ ਅਗਰ ਕੋਈ ਧਰਮ ਹੈ ਤਾਂ ਸਿੱਖ ਧਰਮ ਹੈ। ਉਹਨੇ ਅੰਮ੍ਰਿਤ ਛਕਿਆ, ਅੰਮ੍ਰਿਤ ਛਕ ਕੇ ਉਹ ਮੁਸਲਮਾਨ ਵੀਰ ਇੱਕ ਅੱਬਲ ਦਰਜੇ ਦਾ ਪ੍ਰਚਾਰਕ ਬਣਿਆ, ਪ੍ਰਿਥੀਪਾਲ ਸਿੰਘ ਉਹਦਾ ਸ਼ਾਇਦ ਸੈਯਦ ਪ੍ਰਿਥੀਪਾਲ ਇਹੋ ਜਿਹਾ ਨਾਂ ਸੀ ਉਹਦਾ, ਨਾਮ ਦੱਸਣ 'ਚ ਮਿਸਟੇਕ ਹੋ ਸਕਦੀ ਹੈ ਮੇਰੀ ਥੋੜ੍ਹੀ ਬਹੁਤ, ਪ੍ਰਿਥੀਪਾਲ ਸਿੰਘ, ਸੈਯਦ ਪ੍ਰਿਥੀਪਾਲ ਸਿੰਘ। ਉਹਨੂੰ ਕਿਸੇ ਤੂੰ ਸੈਯਦ ਕਿਉਂ ਕਹਿਣਾ? ਉਹ ਕਹਿੰਦੇ ਜੀ ਮੈਂ ਆਪਣਾ ਲਾਸਟ ਨੇਮ ਉਹ ਰੱਖਣਾ ਤਾਂ ਕਿ ਪਤਾ ਲੱਗੇ ਕਿ ਸਾਡੀ ਕੁੱਲ ਅਤੇ ਮੁਸਲਮਾਨਾਂ ਤੋਂ ਬਦਲ ਕੇ ਅਸੀਂ ਸਿੱਖ ਬਣੇ, ਇਹ ਅਸੀਂ ਨਾਲ ਹੀ ਰੱਖਣੀ ਆ ਸਹੀ ਆ। ਇਸ ਕਰਕੇ ਭਾਈ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਅੰਮ੍ਰਿਤ ਛਕੋ, ਤਿਆਰ ਪ੍ਰਤਿਆਓ, ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣਾ ਅਤੇ ਅੰਮ੍ਰਿਤ ਪ੍ਰਥਾਏ ਅਤੇ ਕੁਝ ਅਹਿਮ ਵਿਚਾਰਾਂ ਅਤੇ ਜਿਹੜੀਆਂ ਅਕਾਲ ਤਖਤ ਸਾਹਿਬ ਅਤੇ ਪੰਜੇ ਤਖਤਾਂ ਦਾ ਸਿੰਘ ਸਾਹਿਬਾਨਾਂ ਦਾ ਫੈਸਲਾ ਹੋਇਆ ਔਰ ਜਿਹੜੀ ਲਿਖਤ ਬਣੀ ਉਹ ਮਹਾਰਾਜ ਦੀ ਕਿਰਪਾ ਦੇ ਨਾਲ ਅੱਜ ਪੂਰਾ ਉਤਾਰਾ ਹੋ ਗਿਆ। ਅਤੇ ਹੁਣ ਤਾਂ ਕਿਉਂਕਿ ਇੱਕ ਇੱਕ ਅੱਖਰ 'ਤੇ ਮੇਰਾ ਬੜਾ ਟਾਈਮ ਲੱਗਦਾ ਰਿਹਾ, ਅੱਖਰ ਇਸ ਕਿਸਮ ਦੇ ਨੇ ਜਿਹੜਾ ਉਹ ਸਮਝਣੇ ਔਰ ਉਹਨਾਂ ਨੂੰ ਸਹੀ ਰੂਪ ਦੇ 'ਚ ਲਿਖਣਾ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਸੀ ਕਿਉਂਕਿ ਕਾਗਜ਼ ਬਹੁਤ ਜ਼ਿਆਦਾ ਪੁਰਾਣੇ ਦੇ ਵਿੱਚੋਂ ਉਤਾਰਾ ਹੈ ਅਤੇ ਉਹਦੇ 'ਚ ਬੜੀਆਂ ਅਹਿਮ ਗੱਲਾਂ ਮਿਲਦੀਆਂ ਹਨ। ਉੱਥੇ ਅੰਮ੍ਰਿਤ ਛਕਾਉਣ ਦੀ ਵਿਧੀ ਵੀ ਲਿਖੀ ਹੈ ਨਾਲ ਅਤੇ ਅੰਮ੍ਰਿਤ ਦੀ ਮਹਾਨਤਾ ਵੀ ਲਿਖੀ ਹੈ, ਉੱਥੇ ਉਸ ਵੇਲੇ ਦੀਆਂ ਤਾਰੀਖਾਂ ਲਿਖੀਆਂ, ਅਕਾਲ ਤਖਤ ਸਾਹਿਬ ਦੀ ਮੋਹਰ ਲੱਗੀ ਹੋਈ ਹੈ ਔਰ ਉਹਦੇ 'ਚ ਮੂਲ ਮੰਤਰ ਵੀ ਸੰਪੂਰਨ ਜਪ ਜੀ ਦੀ ਪਹਿਲੀ ਪੌੜੀ ਲਿਖੀ ਹੋਈ ਹੈ, ਨਾਨਕ ਹੋਸੀ ਵੀ ਸੱਚ ਕਰਦੇ ਜਿਹੜਾ। ਅਤੇ ਗੁਰੂ ਕਿਰਪਾ ਕਰੇ ਅਤੇ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਪੀਵੋ ਪੌਲ ਖੰਡ ਤਾਰ ਹੋਏ ਜਨਮ ਸੁਹੇਲਾ। ਤੇ ਹੁਣ ਰਹਿ ਗਏ ਮਿੰਟ ਚਾਰ। ਇਹਦੇ ਵਿੱਚ ਹੁਣ ਆਪਾਂ ਦੂਸਰੀ ਗੱਲ ਵੀ ਕਰ ਲਈਏ। ਪਿੱਛੇ ਬੇਨਤੀ ਕੀਤੀ ਸੀ ਵੀ ਜਿਹੜਾ ਕੈਂਸਰ ਦੀ ਭਿਆਨਕ ਬਿਮਾਰੀ ਹੈ ਇਹ ਰਸੋਈ ਤੋਂ ਸ਼ੁਰੂ ਹੁੰਦੀ ਹੈ। ਹੁਣ ਕਿੰਨਿਆਂ ਕਿੰਨਿਆਂ ਅਮਲ ਕੀਤਾ ਹੈ ਬੀਬੀਆਂ ਨੇ, ਜਾਂ ਤੁਸੀਂ ਵੀ ਬੀਬੀਆਂ ਨੂੰ ਸਹਿਯੋਗ ਦਿਓ। ਨਿੰਬੂ ਤਾਂ ਬਾਹਲੇ ਮਹਿੰਗੇ ਨਹੀਂ ਹੈ ਗੁਰੂ ਪਿਆਰੇ, ਉਹ ਬਹੁਤ ਸਸਤੇ ਹੈ। ਅਤੇ ਬੜੀਆਂ ਬੜੀਆਂ ਜ਼ਹਿਰਾਂ ਪੀਣ ਵਾਸਤੇ ਆ, ਕੋਕ ਵਰਗੀਆਂ ਜ਼ਹਿਰਾਂ ਵੀ ਤਾਂ ਪੀਂਦੇ ਹੋ, ਨਿਆਣਿਆਂ ਨੂੰ ਦਿੰਦੇ ਹੋ। ਇਹਦੇ 'ਚ ਤਾਂ ਹੈ ਹੀ ਕੁਛ ਨਹੀਂ, ਕਿਤੇ ਐਂ ਕਰਿਓ ਦੰਦ ਟੁੱਟ ਜਾਏ ਨਾ ਤੁਹਾਡਾ ਦੰਦ, ਉਹਨੂੰ ਸੰਭਾਲ ਕੇ ਰੱਖਿਓ, ਕੋਕ ਦੀ ਬੋਤਲ 'ਚ ਛੱਡ ਦਿਓ। ਫਿਰ ਤੁਹਾਨੂੰ ਕੋਕ ਦੀ ਬੋਤਲ 'ਚ ਪਿਆ ਦੰਦ ਦੱਸੂਗਾ ਵੀ ਇਹ ਚੀਜ਼ ਕੀ ਹੈ ਜਿਹੜੀ ਬੋਤਲ 'ਚ ਪਈ ਹੈ। ਦੰਦ ਨਹੀਂ ਲੱਭਣਾ 24 ਘੰਟੇ ਬਾਅਦ ਵੀ ਗਿਆ ਖਦਰ ਨੂੰ, ਅਤੇ ਅੰਦਰ ਤਾਂ ਬਹੁਤ ਨਾਜ਼ੁਕ ਹੈ। ਇਸ ਕਰਕੇ ਵੀ ਨਿੰਬੂ ਨਿਚੋੜ ਕੇ ਉਹ ਜਿਹੜਾ ਦੱਸਿਆ ਸੀ ਭਾਂਡੇ ਧੋ, ਅਤੇ ਉਦੋਂ ਬਾਅਦ ਉਹਨਾਂ ਨੂੰ ਪੂਰੇ ਗਰਮ ਪਾਣੀ ਨਾਲ ਧੋ ਕੇ, ਅਤੇ ਜਿਹੜੇ ਟਿਸ਼ੂ ਪੇਪਰ ਨੂੰ ਦੇਣਾ ਸਾਫ਼ ਕਰਕੇ ਸੁਕਾ ਕੇ ਰੱਖਦੇ, ਜਿਵੇਂ ਸਵਾਹ ਦੇ ਨਵਾਂ ਕੇ ਰੱਖਦੇ ਸੀ। ਇਹ ਪਿੱਛੇ ਬੇਨਤੀ ਕੀਤੀ ਸੀ। ਹੁਣ ਦੂਸਰੀ ਬਾਤ ਹੈ ਵੀ ਪਰਮੇਸ਼ਰ ਨੇ ਬਹੁਤ ਵਡਮੁੱਲੇ ਪਦਾਰਥ ਦਿੱਤੇ ਹੈ ਸਾਡੇ ਵਿੱਚ। ਤਕਰੀਬਨ ਬਹੁਤ ਸਾਰੇ ਲੋਕ ਉਹ ਨੇ ਜਿਹੜੇ ਕਹਿੰਦੇ ਆ ਜੀ ਮੈਨੂੰ ਬਲੱਡ ਪ੍ਰੈਸ਼ਰ ਰਹਿੰਦਾ, ਕਿਸੇ ਨੂੰ ਹਾਈ ਕਿਸੇ ਨੂੰ ਲੋ। ਕੁਛ ਐਸੇ ਨੇ ਜਿਹੜੇ ਕਹਿੰਦੇ ਜੀ ਕਬਜ਼ ਬੜੀ ਰਹਿੰਦੀ ਹੈ। ਇਹ ਕਿਰਿਆ ਰੋਗ ਹੈ, ਕਰਮ ਰੋਗ ਨਹੀਂ ਹੈ। ਮੈਨੂੰ ਖੁਦ ਕਬਜ਼ ਰਹਿੰਦੀ ਸੀ ਜਦੋਂ ਮੇਰੀ ਕਿਰਿਆ ਠੀਕ ਨਹੀਂ ਸੀ, ਜਦੋਂ ਮੈਨੂੰ ਵੈਦ ਵੇਲੇ ਉਹਨੂੰ ਦੱਸਿਆ ਤੇ ਕਬਜ਼ ਨੇੜੇ ਨਹੀਂ ਹੈ। ਮੈਨੂੰ ਖੁਦ ਨੂੰ ਬਲੱਡ ਪ੍ਰੈਸ਼ਰ ਸੀ ਤੇ ਕੋਈ ਬਲੱਡ ਪ੍ਰੈਸ਼ਰ ਨਹੀਂ ਰਿਹਾ, ਕੋਈ ਸ਼ੂਗਰ ਨਹੀਂ। ਇੱਕ ਛੋਟੀ ਜਿਹੀ ਦਵਾਈ ਐਸੀ ਜਿਹੜੀ ਰੱਬ ਨੇ ਪੈਦਾ ਕੀਤੀ ਹੈ, ਤਿੰਨ ਚੀਜ਼ਾਂ ਪੈਦਾ ਕੀਤੀਆਂ ਨੇ। ਸਾਡਾ ਸਰੀਰ ਤਿੰਨ ਦਾ ਬਣਿਆ ਹੋਇਆ, ਵਾਏ ਪਿੱਤ ਕਫ, ਇਹ ਜਿਹੜੀਆਂ ਤਿੰਨਾਂ 'ਚੋਂ ਇੱਕ ਵਿਗੜ ਜਾਏ ਸੈਂਕੜੇ ਬਿਮਾਰੀਆਂ ਉਹਦੇ ਨਾਲ ਜੰਮਦੀਆਂ। ਵਾਏ ਪਿੱਤ ਕਫ ਦੇ ਵਿੱਚੋਂ ਵਾਏ ਵਿਗੜ ਜਾਏ, ਪਿੱਤ ਵਿਗੜ ਜਾਏ, ਕਫ ਵਿਗੜ ਜਾਏ। ਉਹਨਾਂ ਦਾ ਬੈਲੈਂਸ ਰੱਖਣ ਦੇ ਲਈ, ਉਹਨਾਂ ਦੀ ਸਮ ਅਵਸਥਾ ਰੱਖਣ ਦੇ ਲਈ ਪਰਮਾਤਮਾ ਨੇ ਅਵਲਾ, ਬਿਹੇੜਾ ਅਤੇ ਹਰੜ ਬਣਾਈਆਂ ਨੇ। ਇਹਨਾਂ ਤਿੰਨਾਂ ਨੂੰ 1, 2 ਅਤੇ 4 1-4 ਦੀ ਰੇਸ਼ੋ ਦੇ ਨਾਲ, ਇੱਕ ਹਿੱਸਾ ਹਰੜ, 2 ਹਿੱਸੇ ਬਿਹੇੜਾ, 4 ਹਿੱਸਾ ਆਵਲਾ, ਇਹ ਰੇਸ਼ੋ ਹੈ। ਜਿਵੇਂ ਮਕਾਨ ਬਣਾਉਣ ਲੱਗਿਆ ਸੀਮਿੰਟ ਰੇਤਾ ਇੱਕੋ ਜਿਹਾ ਨਹੀਂ ਪਾਈਦਾ ਹੁੰਦਾ, ਫਰਕ ਹੁੰਦਾ ਬਾਜਰੀ ਕਿੰਨੀ ਪਾਉਣੀ ਹੈ, ਰੇਤਾ ਕਿੰਨਾ ਪਾਉਣਾ, ਇਹਨੂੰ ਇਸ ਤਰ੍ਹਾਂ ਬਣਾਉਣਾ। ਅਤੇ ਨਹੀਂ ਭਾਈ ਰਾਮਦੇਵ ਦਾ, ਮੈਂ ਇਸ ਕਰਕੇ ਨਹੀਂ ਕਹਿੰਦਾ, ਕਿਤੇ ਕਹਿਣਗੇ ਖਾਨੀ ਰਾਮਦੇਵ ਨਾਲ ਲਿਹਾਜ਼ ਹੋ ਗਈ ਜਿਹੜਾ ਉਹਦੀਆਂ ਚੀਜ਼ਾਂ ਵੇਚਣ ਲੱਗ ਗਿਆ, ਮੈਂ ਘੱਟ ਨਾ ਲੈਂਦਾ, ਪਰ ਹੋਰਾਂ ਨਾਲੋਂ ਉਹਦਾ ਤਰਫਲਾ ਵਧੀਆ, ਪਰ ਉਹਦੇ ਨਾਲੋਂ ਵਧੀਆ ਤੁਸੀਂ ਬਣਾਓ, ਮੈਂ ਤਾਂ ਆਪ ਬਣਾਉਣਾ, ਮੈਂ ਰਾਮਦੇਵ ਵਾਲਾ ਵੀ ਨਹੀਂ ਖਾਂਦਾ, ਮੈਂ ਆਪ ਬਣਾਉਣਾ। ਅਤੇ ਔਲੇ ਆਮ ਮਿਲ ਜਾਂਦੇ ਨੇ, ਤੁਸੀਂ ਉਹਨਾਂ ਨੂੰ ਗਿਟਕਾਂ ਕੱਢੋ ਅਤੇ ਸੁਕਾਓ, ਸੁਕਾ ਕੇ ਕੁੱਟ ਕੇ ਆਪ ਬਣਾਓ ਪਾਊਡਰ। ਹਰੜਾਂ ਲਓ, ਬਿਹੜਾ ਲਓ, ਕਿਉਂਕਿ ਉਬਾਲਦੇ ਨੇ ਜਿੰਨੇ ਵੀ, ਮੈਂ ਇਹਨਾਂ ਨੂੰ ਬੜੇ ਬੜੇ ਫਾਰਮੇਸੀਆਂ ਜਾ ਕੇ ਦੇਖਿਆ, ਇਹ ਕਿਵੇਂ ਬਣਾਉਂਦੇ ਹੋ ਜੀ ਤੁਸੀਂ, ਆਖਿਆ ਜੀ ਅਸੀਂ ਇਹਨਾਂ ਨੂੰ 2-4 ਕੁਇੰਟਲ ਇਕੱਠਿਆਂ ਨੂੰ ਪਾਣੀ ਦੇ ਵਿੱਚ ਇੱਕ ਵਾਰੀ ਉਬਾਲਦੇ ਹਾਂ ਅਤੇ ਗਿਟਕਾਂ ਲੈਦਾ ਹੋ ਜਾਂਦੀਆਂ। ਮੈਂ ਕਿਹਾ ਜੀ ਰੰਗ ਲਾ ਦਿੱਤੇ ਫਿਰਦਾ ਤੁਸੀਂ, ਉਹਦਾ ਸਾਰਾ ਅਸਰ ਤਾਂ ਪਾਣੀ 'ਚ ਭੇਜ ਦਿੱਤਾ, ਅਤੇ ਬਾਕੀ ਜਿਹੜਾ ਬਚਿਆ ਉਹ ਲੋਕਾਂ ਨੂੰ ਦੇ ਦਿੱਤਾ, ਨਹੀਂ ਉਹਦਾ ਅਸਰ ਵਿੱਚ ਹੀ ਰਹਿਣਾ ਚਾਹੀਦਾ। ਤਿਰਫਲੇ ਦਾ 1 ਚਮਚਾ ਰੋਜ਼। ਤਰੀਕਾ ਕੀ ਆ ਲੈਣ ਦਾ, ਗਰਮੀ ਹੋਵੇ ਸਰਦੀ ਹੋਵੇ, ਗਰਮ ਪਾਣੀ ਦੇ ਜਦੋਂ ਸੌਣ ਲੱਗਿਆ, ਸਾਰਾ ਦਿਨ ਜੋ ਕੁਛ ਖਾਧਾ ਗਿਆ, ਮੈਂ ਕਹਿੰਦਾ ਕਿਤੇ ਗਲਤੀ ਨਾਲ ਪੀਜ਼ਾ ਖਾਧਾ ਗਿਆ ਜਾਂ ਖਿਲਾ ਦਿੱਤਾ ਕਿਸੇ ਨੇ, ਮੈਨੂੰ ਵੀ ਖਿਲਾ ਦਿੰਦੇ ਹਾਂ ਕਈ ਵਾਰ, ਅਤੇ ਚਮਚਾ ਉਦਣ ਭਰ ਕੇ ਲਈਦਾ, ਅਤੇ ਬਸ ਉਹ ਪੀਜ਼ੇ ਦਾ ਇਲਾਜ ਰਾਤ ਰਾਤ ਆਪ ਹੀ ਤਿਰਫਲੇ ਹੀ ਕਰ ਦਿੰਦਾ। ਇਸ ਕਰਕੇ ਗਲਤ ਚੀਜ਼ਾਂ ਵੀ ਕਈ ਵਾਰ ਖਾਧੀਆਂ ਜਾਂਦੀਆਂ ਉਹਨਾਂ ਸਾਰੀਆਂ। ਜ਼ਿੰਦਗੀ 'ਚ ਵੈਦ ਜੀ ਕਹਿੰਦੇ ਸੀ ਮਹਾਂਪੁਰਖ ਕਿ ਰੋਟੀ ਤਾਂ ਨਾ ਗਾ ਪੈ ਜਾ ਕੋਈ ਹਰਜ ਨਹੀਂ, ਲੇਕਿਨ ਤਿਰਫਲੇ ਦਾ ਨਾਗਾ ਨਹੀਂ ਪੈਣਾ ਚਾਹੀਦਾ, ਨਾ ਬਲੱਡ ਪ੍ਰੈਸ਼ਰ ਰਹੇਗਾ। ਕਿੰਨੇ ਮਰੀਜ਼ਾਂ ਦਾ ਇਲਾਜ ਬਲੱਡ ਪ੍ਰੈਸ਼ਰ ਦਾ ਤਿਰਫਲੇ ਨਾਲ ਹੋਇਆ, ਅਤੇ ਨਾ ਕਬਜ਼ ਰਹੇਗੀ ਕੁਝ ਸਮੇਂ ਤੋਂ ਬਾਅਦ, ਔਰ ਨਾ ਸ਼ੂਗਰ ਹੋਏਗੀ ਤਿਰਫਲਾ ਜਿਹੜਾ ਸ਼ੁਰੂ ਤੋਂ ਖਾਏਗਾ। ਜੇ 12 ਸਾਲ ਲਗਾਤਾਰ ਬਿਨਾਂ ਨਾਗਾ ਤਿਰਫਲਾ ਖਾ ਲਓਗੇ ਅਤੇ ਨਿਗਾਹ ਤੁਹਾਡੀ ਨਾ ਵਧੇ, ਤਾਂ ਮੈਨੂੰ ਉਲਾਂਭਾ ਦੇ ਦਿਓ ਵੀ ਜੀ ਗਲਤ ਕਿਹਾ ਹੈ। ਵੈਦਿਕ ਦੇ 'ਚ ਲਿਖਿਆ ਮੈਨੂੰ ਸੰਨ 1982 'ਚ ਐਨਕ ਲੱਗੀ ਸੀ, ਅਤੇ ਉਦੋਂ ਬਾਅਦ ਨਿਗਾਹ ਉਮਰ ਦੇ ਨਾਲ ਘਟਣੀ ਚਾਹੀਦੀ, ਪਰ ਨਿਗਾਹ ਵੱਧਦੀ ਗਈ ਆ ਹੁਣ ਤੱਕ, ਹੁਣ ਤੋਂ ਬਾਅਦ ਇਹ ਘੱਟ ਵੀ ਜਾਵੇ ਮੈਨੂੰ ਹਰਕ ਸੋਗ ਨਹੀਂ ਰਿਹਾ ਹੁਣ ਕੋਈ, ਪਰ ਵਧੀ ਹੁਣ ਤੱਕ। ਆ ਲਾਸਟ ਵਾਰੀ ਵੀ ਜਦੋਂ ਇੱਥੇ ਮੈਂ ਕਰਾ ਕੇ ਗਿਆ, ਮੇਰਾ ਐਨਕਾਂ ਦਾ ਡਾਕਟਰ ਇੱਥੇ ਹੈ ਟਰਾਂਟੋ ਦੇ ਵਿੱਚ ਹੈ, ਉਹ ਪੁੱਛਦਾ ਬਾਬਾ ਕੀ ਕਰਦਾ ਹੁੰਦਾ, ਮੈਂ ਕਿਹਾ ਕੀ ਕਰਦਾ ਹੁੰਦਾ, ਮੈਂ ਹਲਵਾ ਉਹਨੇ ਕਥਾ ਕਰਦਾ, ਹਲ ਤਾਂ ਛਡਾ ਦਾ, ਅਖੇ ਤੇਰੀ ਨਿਗਾਹ ਵਧੀ ਹੁੰਦੀ ਆ ਹਰ ਵਾਰੀ, ਮੈਂ ਕਿਹਾ ਤੇਰੀ ਵੀ ਵੱਧ ਜੂਗੀ, ਅਖੇ ਕਿਵੇਂ, ਮੈਂ ਕਿਹਾ ਤਿਰਫਲਾ ਖਾਇਆ ਕਰ, ਅਖੇ ਉਹ ਕੀ ਹੁੰਦਾ, ਮੈਂ ਔਲਾ ਵੇਲਾ ਹਰੜ ਵੀ ਘਾਹ ਫੂਸ ਜਾਏਗਾ। ਇਹ ਡਾਕਟਰਾਂ ਨੂੰ ਇਹ ਗੱਲਾਂ ਘੱਟ ਪਸੰਦ, ਮੇਰੇ ਆਪਣੇ ਪ੍ਰੈਕਟੀਕਲ ਕੀਤਾ ਹੋਇਆ ਤੁਹਾਨੂੰ ਦੱਸ ਰਿਹਾ। ਉਸ ਤੋਂ ਬਾਅਦ ਜਿਹੜੀਆਂ ਤਿੰਨ ਐਂਟੀਬਾਇਟਿਕ ਹਨ ਅਗਲੇ ਬੁੱਧਵਾਰ ਉਹਨਾਂ ਦੀ ਗੱਲ ਕਰਾਂਗੇ ਜਿਹੜੀਆਂ ਰੱਬ ਨੇ ਬਣਾ ਕੇ ਦਿੱਤੀਆਂ ਤੁਹਾਨੂੰ। ਐਂਟੀਬਾਇਟਿਕ ਖਾਓਗੇ ਨੁਕਸਾਨ ਕਰਦੀ ਹੈ ਡਾਕਟਰਾਂ ਵਾਲੀ, ਰੱਬ ਵਾਲੀ ਖਾਓਗੇ ਫਾਇਦਾ ਕਰੇਗੀ। ਗੁਰੂ ਕਿਰਪਾ ਕਰੇ, ਆਹ ਹੁਣ ਸਮਾਂ ਹੋ ਗਿਆ ਅਤੇ ਸਤਿਗੁਰੂ ਮਹਾਰਾਜ ਸਾਹਿਬ ਦੀ ਬਖਸ਼ਿਸ਼ ਕਰਨ। ਇੰਨਾ ਕਿ ਇਹ ਵੀ ਨਾਂ ਰੱਖਿਆ ਨਾ 10 ਮਿੰਟ ਦਾ, ਕਿਹਾ ਗੁਰਮੁਖਾਂ ਨੇ, ਕਹਿੰਦੇ ਬੁੱਧਵਾਰ ਨੂੰ ਇਹ ਵੀ ਥੋੜ੍ਹਾ ਜਿਹਾ ਪੀਰੀਅਡ ਰੱਖਿਆ ਕਰੋ। ਗੁਰੂ ਕਿਰਪਾ ਕਰੇ ਘੁੜ ਗਈ।
ਸੋਹੇ ਰਾਗ ਸੋ ਸ਼ੰਤ ਕਰ, ਜੁਗਤ ਬਲਾਵ ਲਗਾਏ, ਆਪਣ ਆਨੰਦ ਬੁਲੰਦ ਕੋ ਦਿਓ ਜਨਾਏ ਸੁਣਾਏ।
ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਵਾਰ, ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਧਾਰ, ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ, ਆਈ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ
ਪਾਰ ਉਤਾਰਨ ਹਾਰ,
ਜੋ ਸਰਦਾ ਕਰ ਸੇਵ ਦੇ ਗੁਰ
ਪਾਰ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ